पद पंकज वंदन पद पंकज वंदन सिमरौं अंगद दुख निकंदन श्री अमरदास हृदय नित त्याऊं हृदय नित त्याऊं श्री गुरु रामदास गुण गावूं श्री अर्जन विघ्न के नाशक विघ्न के नाशक श्री हर गोविंद शुभ सुमत पर काशक श्री हर राय नमो कर जोरी नमो कर जोरी श्री हर कृष्ण मनाए बहोरी गुरु तेग बहादुर परम कृपाला परम कृपाला श्री गुरु गोविंद सिंह विशाला जिसमह अमृत ज्ञान है मानक भक्त वैराग श्री गुरु ग्रंथ साहिब उदद बंदों कर अनुराग श्री गुरु शब्द कमाए जन जीते पंच विकार तिन संतन कौ बंदना सिर चरणन पर थार एक ओंकारा सतगुरु तेह प्रसाद सच होए वाहे गुरु जी की फतेह विघ्न विनाशन सोए वाहे गुरु जी की फतेह विघ्न विनाशन सोए
सतनाम श्री वाहे गुरु साहिब जी ऐसो तीन लोक के अंदर सुनो न थल तीर्थ अत सुंदर किम उत्पति पई इस केरी महिमा कही न जाहे बडेरी ऐसो तीन लोक के अंदर
वाहिगुरु जी का खालसा
वाहिगुरु जी की फतेह
सतगुरु जी दी साजी नवाजी परम सन्मान जो गुरु खालसा साह संगत जी जुगो जुग अटल चावर छत्र तख दे मालक मेहरां दे साईं करणा दान करण कारण समर्थ हजूर महाराज धन धन सतगुरु श्री गुरु ग्रंथ साहिब सच्चे पातशाह जी दी अपार कृपालता दा सदका भुड़ भागी जन छाम दे दीवाना विच गुरु दरबार दी हाजरी भर के गुरु सवारियां तों गुरु जस कीर्तन द्वारा सरवण करके लाहा प्राप्त कर रहे सी जी बहुत वड्डे भागां द्वारा आपां नूं सत संगत करन दा श्रेष्ठ समा प्राप्त हुंदा है बहुत बार आपां महसूस नहीं करदे आऊं सोचदे कोई फर्क तो पै नहीं रहा भाई पर बहुत फर्क पैंदा सत संगत जी संगत करन दा भाई गुरदास जी दे बड़े प्यारे बचन हन अगे चल के आपां विचार लवांगे गुरु साहब जी ने तरस कीती कृपा कीती मेहर कीती इह श्रेष्ठ समा आपां नूं बख्शिश कीता है रोज शाम नूं आपां सतगुरु श्री गुरु रामदास महाराज सच्चे पातशाही दा पावन पित्र जीवन विचारदे हां कल जिथे तकर प्रसंग आपां विचारिया सी भाई राम कौर जी जो बाबा बुढ़ा जी दी अंश बंश ने उह सारे सिखां नूं सारे गुरमुखां नूं कथा सुना रहे ने महाराज सच्चे पातशाह जी दी जो कथा उन्होंने सिंघां नूं सुनाई सी उही भाई संतोख सिंह जी ने साडे तकर लिखा के पहुँचदी कीती है सो भाई राम कौर जी नूं गुरमुखां ने बेनती की भाई राम कौर जी आप जी ने गुरु साहब जी की कथा सुना के सानू निहाल ही कर दिता ते हुण इउं करो आप जी ये भी सानू कथा सुनाओ कि हरिमंदर साहब की रचना महाराज जी ने किवें कीती सी किवें उन्होंने ताल खणवाया किवें सारी जिहड़ी ये रचना रची गई जिन्हों धरती से सचखंड कहें ऐसा पवित्र महान स्थान उसकी कथा सरवण कराओ। वो इन्ना महान स्थान है भी जे कोई माड़े भागों वाला ही उत्ते तर्क कर सकता शंका कर सकता क्योंकि वह गुरु साहब जी का अपना रचया होया है। सरोवर भी महाराज जी का अपना बनाया होया है। सरोवर दियां पौड़ियां भी सतगुरु जी ने आप पक्कियां करवाईयां। हरिमंदर साहब की नींह रखण तो लैके उसारी तक का सारा कार्ज महाराज ने आप करवाया। विच गुरु ग्रंथ साहब जी का प्रकाश भी सतगुरु जी ने आप किया। अंदर कथा कीर्तन का प्रवाह भी गुरु साहब जी आप चलाते रहे। कोई ऐसी चीज है ही नहीं जिदे तर्क की जा सके। पर कल बचन आया सी बहुत ही खोटे भागों वाला कोई हो सकता मारी गई हो जिस की मत वह हरिमंदर साहब से ज उतों के कौतकों से तर्क कर सकता उवें नहीं कोई कर सकता। इतों तक आप कल विचारिया आओ अगे जिमें धन गुरु रामदास महाराज जी कृपा करते हैं उन्हां दी अपनी वड्याई है उन्हां दा अपना ही जीवन है उन्हां दे अपने ही कौतक हैं आप ही वह कृपा करके विच वर्तन जी अपनी भावना बन सके। आओ प्रेम नाल सरवण करिए असीस प्राप्त करिए गुरु ग्रंथ साहब महाराज सच्चे पातशाह जी तो। प्रेम नाल आखो जी सतनाम
श्री वाहेगुरु साहिब जी। ऐसो तीन लोक के अंदर
इहो जा पवित्र स्थान तिना लोकां दे अंदर होर किते नहीं है जी।
सुनियो नाथल तीर्थ अत सुंदर
कहिंदे अजे तक कदी सुनिया नहीं है। सिख भाई राम कौर जी नूं कह रहे भाई राम कौर जी इस तरह का पवित्र स्थान सुनिया नहीं किते तिना लोकां विच होवे। ऐसी महान रचना सचे पातशाह जी ने रची है।
किम उत्पत्ति पई इस केरी
इस पवित्र स्थान की उत्पत्ति किवें होई किवें सचे पातशाह जी ने विचार बनाई किवें हरिमंदर साहब की उस सरोवर की रचना रची है।
महिमा कही न जाहे बडेरी
इन्नी वड्डी महिमा है जिहड़ी रचना सारी उम्र भी करती रहे ते हरिमंदर साहब की महिमा फिर भी मुक्कण विच ना आवेगी।
जिसको महा महात्मा है
महाराज जिसका बहुत वड्डा महात्मा आख्या जाता है।
कहो बहुत श्री ग्रंथ सोमा
श्री गुरु ग्रंथ साहब जी विच भी जिस दी महिमा बहुत कीती है। डिठे सबे थाव नहीं तुद जेहया बद्धो पुरख बधाते तां तू सोहया अमृत सर सतगुर सतवादी जित नहाते कौआ हंस हो है। रामदास सरोवर नहाते सब उतरे पाप कमाते इन्नी महिमा जिस पवित्र स्थान की गुरु ग्रंथ साहब जी विच भी कीती गई है। भाई राम कौर जी कृपा करके ओहदा इतिहास सुनाओ।
किस प्रकार एह ताल लगावा
किस तरीके महाराज सचे पातशाह जी ने इस ताल दी इस अमृत सरोवर दी खुदाई शुरू करवाई सी।
हर मंदर सुंदर बनवावा
किवें गुरु अर्जन देव सचे पातशाह जी ने इहदे विच सुंदर हरिमंदर साहब बनाया सी।
लक्ष्मी सचित सेवती जहां
जिथे लक्ष्मी आप हाथ जोड़ के खड़ी रहिंदी ते लक्ष्मी का मीह पैंदा वर्खा हुंदी जिथे माया दी।
संतन के चित पावत
संत जन ने जेड़े गुरमुख ने चंगे हिरदे वाले उन्होंने मन नूं बहुत भाउंदे ने इस पवित्र स्थान दे दर्शन इथों दा इशनान।
महा कठोर जगत आस कोए ना
जेड़ा इहो जिहा होवेगा संसार उते कठोर हिरदे वाला पत्थर वाले हिरदे वाला
दर्शन ते शरदा जे होए ना
जिस दे मन विच दर्शन कीतिया शरदा ना आवे उह कठोर हिरदे वाला ही हो सकदा। कोई लकड़ दा जिसदा हिरदा होवे कोई पत्थर दा जिहदा दिल होवे उहनूं तां भावें शरदा ना आवे नहीं ते हरिमंदर साहब दे दर्शन कीतिया हरेक सिख का मन खिड़ जाता जी। ता ही अरदास विच आपां मंगदे श्री अमृतसर साहब जी के दर्शन इशनान।
अस दुर्भाग कमन जग होए
कहिंदे इहो जिहा खोटे भागां वाला किहड़ा होवेगा जगत उत्ते।
करहे तर्क ना विस को जोए
करहे तर्क ना जिहड़ा तर्कां करे इहदे ते जिहड़ा हरिमंदर साहब ते सरोवर ते दुख भंजनी बेरी ते इथों दे इशनान करन ते इत्थे चलदे कीर्तन ते उत्थे वर्तन वाले कौतकां ते जिहड़ा तर्का करे बहुते ही खोटे भागां वाला कोई हो सकता है।
दर्शन ते मन हर बेहारो
जिस पवित्र स्थान दे दर्शन कीतिया मन ही हरिया जांदा है प्रसन्नी हो जांदा मन।
मज्जन सेवन ते सुख भारो
जिस पवित्र सरोवर विच मज्जन कीतिया इशनान कीतिया बहुत भारी सुख प्राप्त हुंदा है।
सगल जनन को सा फलदायक
सारे जना नूं ए बहुत वड्डा फल देण वाला पवित्र तीर्थ महाराज सचे पातशाह जी ने रच दिता।
यथा कृपा ने त्रिलोकी नायक
जिवें त्रिलोकी दा स्वामी कृपा करदा इवें हरिमंदर साहब विचों सिखां ते कृपा हुंदी। इत्थे एक मिनट वास्ते आपां थोड़ी क विचार करांगे क्योंकि पिछे कुछ दूसरे तीर्थां दा जिक्र आया सी जिथे पानी दे नाल बाणी होवे सा संग जी उस तीर्थ दा किते भी खंडन नहीं हैगा। पर जिथे सिर्फ पानी है परमेश्वर दा नाम कोई नहीं सिर्फ पखंडी चलन लग पे उन्हां तीर्थां दा जरूर खंडन है गुरु की बाणी विच। ਇਸ ਕਰਕੇ ਜਿਹੜਾ ਤੀਰਥ ਜਿਸ ਦੇ ਨਾਮ ਦਾ ਪ੍ਰਵਾਹ ਚੱਲਦਾ, ਬਾਣੀ ਦਾ ਪ੍ਰਵਾਹ ਚੱਲਦਾ, ਉਸ ਤੀਰਥ ਦਾ ਤਾਂ ਕਦੇ ਵੀ ਖੰਡਨ ਨਹੀਂ ਹੈਗਾ, ਉਹਦੀ ਤਾਂ ਸੋਭਾ ਹੀ ਸੋਭਾ ਹੈ। ਹਰਿਮੰਦਰ ਸਾਹਿਬ ਇੱਕ ਐਸਾ ਪਵਿੱਤਰ ਸਥਾਨ ਹੈ ਜਿੱਥੇ ਸਤਸੰਗ ਜੀ 24 ਘੰਟੇ ਪਰਮੇਸ਼ਰ ਦਾ ਨਾਮ ਚੱਲਦਾ ਰਹਿੰਦਾ, ਕੋਈ ਵੀ ਦੁਨਿਆਵੀ ਗੱਲ 24 ਘੰਟਿਆਂ ਵਿੱਚ ਵੀ ਨਹੀਂ ਕੀਤੀ ਜਾਂਦੀ। ਜਿਹਨਾਂ ਗੁਰਮੁਖਾਂ ਨੇ ਉੱਥੇ ਰਹਿ ਕੇ ਦੇਖਿਆ ਉਹਨਾਂ ਨੂੰ ਸਾਰਾ ਪਤਾ ਹੈ ਵੀ ਅੰਮ੍ਰਿਤ ਵੇਲੇ ਸਤਸੰਗ ਜਦੋਂ ਮਹਾਰਾਜ ਸਾਹਿਬ ਜੀ ਦੀ ਸਵਾਰੀ ਆਉਂਦੀ ਉਹ ਤੋਂ ਪਹਿਲਾਂ ਆਸਾ ਜੀ ਦੀ ਵਾਰ ਦਾ ਕੀਰਤਨ ਪ੍ਰਾਰੰਭ ਹੋਇਆ ਹੁੰਦਾ, ਫਿਰ ਸਵਈਏ ਬੋਲਦੇ ਨੇ ਗੁਰਮੁਖ ਪਿਆਰੇ, ਫਿਰ ਪ੍ਰਕਾਸ਼ ਹੁੰਦਾ, ਫਿਰ ਸ੍ਰੀਮੁਖ ਵਾਕ ਹੁੰਦਾ, ਫਿਰ ਆਸਾ ਜੀ ਦੀ ਵਾਰ ਦੇ ਕੀਰਤਨ ਦੇ ਭੋਗ ਪੈਂਦੇ, ਫਿਰ ਦੂਸਰੀ ਚੌਂਕੀ ਚੱਲ ਪੈਂਦੀ, ਫਿਰ ਸਾਰਾ ਦਿਨ ਕੀਰਤਨ ਹੁੰਦਾ, ਸ਼ਾਮ ਨੂੰ ਸੋਦਰਦਾ ਲੱਗ ਜਾਂਦੀ ਚੌਂਕੀ, ਰਹਿਰਾ ਸਾਹਿਬ ਦਾ ਪਾਠ ਹੁੰਦਾ, ਉਦੋਂ ਬਾਅਦ ਫਿਰ ਅਰਦਾਸ ਹੁਕਮਨਾਮਾ, ਉਦੋਂ ਬਾਅਦ ਫਿਰ ਸਮਾਪਤੀ ਵਾਲਾ ਕੀਰਤਨ ਹੁੰਦਾ, ਅਤੇ ਉਸ ਤੋਂ ਬਾਅਦ ਮਹਾਰਾਜ ਸਾਹਿਬ ਜੀ ਦੀ ਸਵਾਰੀ ਕੋਠਾ ਸਾਹਿਬ ਨੂੰ ਚੱਲ ਪੈਂਦੀ, ਦਰਵਾਜ਼ੇ ਬੰਦ ਕਰਕੇ ਫਿਰ ਉਹਦੀ ਚੱਲ ਪੈਂਦੀ ਸੇਵਾ, ਜਿਹਨੂੰ ਸੁੱਕੀ ਸੇਵਾ ਕਹਿੰਦੇ ਆ। ਕੋਈ ਵੀ ਗੁਰਮੁਖ ਪਿਆਰਾ ਉੱਥੇ ਗੱਲ ਨਹੀਂ ਕਰ ਸਕਦਾ, ਬਚਨ ਨਹੀਂ ਕਰ ਸਕਦਾ, ਜਿਹਨਾਂ ਨੇ ਉਹ ਸੇਵਾ ਹੁੰਦੀ ਦੇਖੀ ਉਹਨਾਂ ਨੂੰ ਪਤਾ, ਕਦੀ ਸਮਾਂ ਬਣੇ ਤਾਂ ਜ਼ਰੂਰ ਦੇਖਿਓ, ਉਵੇਂ ਮਨਜ਼ੂਰੀ ਲੈਣੀ ਪੈਂਦੀ ਆ, ਉਹ ਸਿੱਧੇ ਨਹੀਂ ਜਾ ਕੇ ਆਪਾਂ ਦੇਖ ਪੈਂਦੇ, ਉਹ ਇੱਕ ਸਲਿੱਪ ਦਿੰਦੇ ਹੁੰਦੇ ਨੇ, ਫਿਰ ਜ਼ਿੰਮੇਵਾਰੀ ਹੁੰਦੀ ਹੈ ਕਿਉਂਕਿ ਉਹ ਜਿਹੜੀ ਸੇਵਾ ਹੁੰਦੀ ਉੱਥੇ ਸਾਧ ਸੰਗਤ ਜੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇੱਕ ਵਾਰ ਉੱਥੇ ਉਹ ਜਿਹੜੇ ਮਹਾਰਾਜ ਜੀ ਦੇ ਚੰਦੋਆ ਸਾਹਿਬ ਨਾਲ ਛੱਬੇ ਲਮਕਦੇ ਨੇ ਸੋਨੇ ਦੇ, ਇੱਕ ਛੱਬਾ ਗਾਇਬ ਹੋ ਗਿਆ ਸੀ, ਉਦੋਂ ਬਾਅਦ ਉਹਨਾਂ ਨੇ ਸਖਤਾਈ ਕਰ ਦਿੱਤੀ, ਜਿਹੜਾ ਮਰਜ਼ੀ ਜਾ ਕੇ ਨਹੀਂ ਦੇਖ ਸਕਦਾ, ਪਹਿਲਾਂ ਆਪਾਂ ਨੂੰ ਉਹ ਉੱਥੋਂ ਦਫ਼ਤਰੋਂ ਜਾ ਕੇ ਮਨਜ਼ੂਰੀ ਲੈਣੀ ਪੈਂਦੀ, ਆਪਣੀ ਸਾਰੀ ID ਵਿਖਾਉਣੀ ਪੈਂਦੀ ਕਿ ਮੈਂ ਦੂਰੋਂ ਆਇਆ, ਮੈਂ ਦੇਖਣੀ ਆ ਸੇਵਾ। ਉਹ ਜਦੋਂ ਸੇਵਾ ਹੁੰਦੀ ਹੈ ਕੋਈ ਬੰਦਾ ਗੱਲ ਨਹੀਂ ਕਰ ਸਕਦਾ, ਅਗਰ ਕਿਸੇ ਨੇ ਕਿਸੇ ਨੂੰ ਕੁਝ ਕਹਿਣਾ ਤਾਂ ਸਿਰਫ ਇਸ਼ਾਰਾ ਮਾਤਰ, ਕਿਉਂਕਿ ਉਹ ਰੋਜ਼ ਦੀ ਸੇਵਾ ਕਰਨ ਵਾਲੇ ਨੇ, ਉਹਨਾਂ ਨੂੰ ਗੱਲ ਕਰਨ ਦੀ ਜ਼ਰੂਰਤ ਹੀ ਨਹੀਂ ਪੈਂਦੀ, ਸਿਰਫ ਸਤਨਾਮ ਵਾਹਿਗੁਰੂ ਦਾ ਜਾਪ ਹੋਣਾ ਅਤੇ ਸੇਵਾ ਹੋਣੀ। ਫਿਰ ਇਸ਼ਨਾਨ ਕਰਵਾਇਆ ਜਾਂਦਾ, ਜਿਵੇਂ ਮੁੜ ਕੇ ਤਿਆਰੀ ਹੁੰਦੀ, ਬਸਤਰ ਬਦਲੀ ਕੀਤੇ ਜਾਂਦੇ ਨੇ, ਇੱਕ ਵੀ ਗੱਲ ਦੁਨਿਆਵੀ ਅੰਦਰ ਕੀਤੀ ਨਹੀਂ ਜਾਂਦੀ, ਅਤੇ ਫਿਰ ਮਹਾਰਾਜ ਸਾਹਿਬ ਜੀ ਦਾ ਕੀਰਤਨ ਚੱਲ ਪੈਂਦਾ। ਕੋਈ ਵੀ ਸਮਾਂ ਐਸਾ ਨਹੀਂ ਜਿੱਥੇ ਇੱਕ ਪਲ ਵੀ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਉੱਥੇ ਵਿਅਰਥ ਜਾਂਦਾ ਹੋਵੇ, ਇਸ ਕਰਕੇ ਉਸ ਤੀਰਥ ਦਾ ਕਿਤੇ ਖੰਡਨ ਨਹੀਂ ਹੈਗਾ। ਇਸ ਲਈ ਉੱਥੋਂ ਦੇ ਦਰਸ਼ਨ ਇਸ਼ਨਾਨ ਦਾ ਸਤਸੰਗ ਜੀ ਬਹੁਤ ਵੱਡਾ ਮਹਾਤਮ ਹੈ। ਜਿਵੇਂ ਤਿੰਨਾਂ ਲੋਕਾਂ ਦੇ ਮਾਲਕ ਪਰਮੇਸ਼ਰ ਨੇ ਕਿਰਪਾ ਕਰਨੀ ਹੁੰਦੀ ਕਿਸੇ 'ਤੇ ਕਿਰਪਾਲੂ ਹੋ ਕੇ, ਇਵੇਂ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਭਾਵਨਾ ਵਾਲਿਆਂ 'ਤੇ ਕਿਰਪਾ ਹੁੰਦੀ। ਹੁਣ ਦੂਸਰਾ ਪੱਖ, ਕਿਰਪਾ ਹੋਣੀ ਉਹਨਾਂ 'ਤੇ ਹੁੰਦੀ ਜਿਨ੍ਹਾਂ ਦੀ ਸਤਸੰਗ ਜੀ ਭਾਵਨਾ ਬਣੇਗੀ। ਭਾਈ ਗੁਰਦਾਸ ਜੀ ਦੇ ਬਚਨ ਨੇ, ਜੈਸੋ ਜੈਸੋ ਭਾਉ ਤੈਸੀ ਕਾਮਨਾ ਪਜਾਵੇ, ਜਿਸ ਤਰ੍ਹਾਂ ਦੀ ਕਿਸੇ ਦੀ ਸ਼ਰਧਾ ਉੱਦਾਂ ਦੀ ਉਹਦੀ ਝੋਲੇ 'ਚ ਉੱਥੋਂ ਦਾਤ ਪੈਣੀ ਆ। ਜੇ ਉੱਥੇ ਕੋਈ ਜੇਬਾਂ ਕੱਟਣ ਵਾਸਤੇ ਗਿਆ ਤਾਂ ਉਹਦੇ 'ਤੇ ਕੋਈ ਕਿਰਪਾ ਨਹੀਂ ਹੋਣੀ, ਉਹ ਤਾਂ ਨਰਕਾਂ ਦਾ ਹੀ ਦਰਵਾਜ਼ਾ ਖੁੱਲ੍ਹੇਗਾ। ਪਰ ਜੇ ਕੋਈ ਭਾਵਨਾ ਨਾਲ ਉੱਥੇ ਸੇਵਾ ਕਰਨ ਗਿਆ, ਦਰਸ਼ਨ ਕਰਨ ਗਿਆ, ਕੀਰਤਨ ਸਰਵਣ ਕਰਨ ਵਾਸਤੇ ਗਿਆ, ਬਰਤਨ ਮਾਂਜਣ ਵਾਸਤੇ ਗਿਆ, ਉਹਦੇ ਉੱਤੇ ਕਿਰਪਾ ਜ਼ਰੂਰ ਹੋਣੀ, ਕੋਈ ਦੁਨੀਆਂ ਦੀ ਤਾਕਤ ਰੋਕ ਨਹੀਂ ਸਕਦੀ। ਇਸ ਲਈ ਜਿਸ ਤਰ੍ਹਾਂ ਦੀ ਭਾਵਨਾ, ਹੁਣ ਕਹਿੰਦੇ ਨੇ ਇਹੋ ਜਿਹਾ ਕਿਹੜਾ ਕਠੋਰ ਹਿਰਦੇ ਵਾਲਾ ਹੋਵੇਗਾ, ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਜਿਸ ਦੇ ਮਨ 'ਚ ਪ੍ਰੇਮ ਨਾ ਜਾਗੇ। ਸੰਤਾਂ ਦੇ ਬਚਨ ਆਪਾਂ ਸੁਣੇ ਨਾ, ਉਹ ਕਹਿੰਦੇ ਨੇ ਗੁਰਮੁਖੋ ਜਦੋਂ ਪ੍ਰਕਰਮਾਂ 'ਚ ਉੱਤਰ ਜਾਣਾ, ਫਿਰ ਕਿਸੇ ਸਿੱਖ ਨੂੰ ਦੁਨਿਆਵੀ ਗੱਲ ਨਹੀਂ ਕਰਨੀ ਚਾਹੀਦੀ, ਉੱਥੇ ਸਿਰਫ ਵਾਹਿਗੁਰੂ ਵਾਹਿਗੁਰੂ ਕਰਨਾ ਚਾਹੀਦਾ, ਔਰ ਇਸ ਭਾਵਨਾ ਨਾਲ ਪ੍ਰਕਰਮਾਂ ਦੇ ਪੱਥਰ 'ਤੇ ਮੱਥਾ ਲਾਉਣਾ ਚਾਹੀਦਾ ਵੀ ਪੱਥਰ ਦੀ ਇੱਕ ਇੱਕ ਸਿਰ ਦੇ ਥੱਲੇ 100-100 ਸ਼ਹੀਦ ਦਾ ਸਿਰ ਲੱਗਾ ਹੋਇਆ। ਉੱਥੇ ਉਸ ਪਵਿੱਤਰ ਸਥਾਨ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਸਿੱਖਾਂ ਨੇ। ਇਸ ਲਈ ਉਸ ਤਰੀਕੇ ਨਾਲ ਹੀ ਉੱਥੇ ਜਾ ਕੇ ਸਤਸੰਗ ਜੀ ਆਪਾਂ ਨੂੰ ਭਾਵਨਾ ਬਣਾਉਣੀ ਚਾਹੀਦੀ ਹੈ। ਸੋ ਇਹੋ ਜਿਹਾ ਪਵਿੱਤਰ ਸਥਾਨ ਹੈ ਤਿੰਨਾਂ ਲੋਕਾਂ ਵਿੱਚ ਜਿਸ ਦੀ ਸੋਭਾ ਭਾਈ ਰਾਮ ਕੌਰ ਜੀ ਆਪ ਜੀ ਕਿਰਪਾ ਕਰਕੇ ਦੱਸੋ।
ਦੇਵਨ ਗਨ ਕੇ ਰਹਿਬੇ ਲਾਇਕ,
ਕਹਿੰਦੇ ਪਵਿੱਤਰ ਲੋਕਾਂ ਦੀ ਰਹਿਸ਼ ਲਈ ਇਹ ਤਾਂ ਬਣਿਆ ਹੋਇਆ, ਭਾਵ ਜਿਹੜਾ ਉੱਥੇ ਜਾਵੇਗਾ ਪਵਿੱਤਰ ਹੋ ਜਾਵੇਗਾ।
ਪਰੇ ਭੀੜ ਤੇ ਬਨਹਿ ਸਹਾਇਕ,
ਜਦੋਂ ਕਿਸੇ ਤੇ ਭੀੜ ਪੈ ਜਾਵੇ, ਕੋਈ ਦੁੱਖ ਆ ਜਾਵੇ, ਤੇ ਹਰਿਮੰਦਰ ਸਾਹਿਬ ਜਾ ਕੇ ਸੇਵਾ ਕਰੇ, ਅਰਦਾਸ ਕਰੇ, ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸਹਾਈ ਹੁੰਦੇ ਹਨ।
ਕਿਸ ਕੋ ਸਗਲ ਪ੍ਰਸੰਗ ਸੁਣਾਵੋ,
ਉਹ ਹਰਿਮੰਦਰ ਸਾਹਿਬ ਜੀ ਦਾ ਸਾਰਾ ਪ੍ਰਸੰਗ ਭਾਈ ਰਾਮ ਕੌਰ ਜੀ ਆਪ ਜੀ ਕਿਰਪਾ ਕਰਕੇ ਸੁਣਾਓ ਜੀ।
ਸ਼ਰੋਤਨ ਕੋ ਸੰਦੇਹ ਮਿਟਾਵੋ,
ਸ਼ਰੋਤਿਆਂ ਦੇ ਮਨ ਦਾ ਜਿੰਨਾ ਸੰਦੇਹ ਹੈ ਸਾਰਾ ਮਿਟ ਜਾਵੇਗਾ, ਭਾਵਨਾ ਬਣ ਜਾਏਗੀ, ਸੁਣਨ ਵਾਲਿਆਂ ਦਾ ਭਲਾ ਹੋਵੇਗਾ।
ਸਭ ਤੇਰੇ ਦੇ ਲਾਲਸਾ ਭਾਰੀ,
ਸਾਰਿਆਂ ਦੇ ਹਿਰਦੇ ਵਿੱਚ ਬੜੀ ਭਾਰੀ ਲਾਲਸਾ ਹੈ ਕਿ ਹਰਿਮੰਦਰ ਸਾਹਿਬ ਦਾ ਇਤਿਹਾਸ ਸੁਣੀਏ ਅਸੀਂ।
ਗਹੀ ਆਏ ਕਰੇ ਸ਼ਰਨ ਤਿਹਾਰੀ,
ਇਸ ਕਰਕੇ ਭਾਈ ਰਾਮ ਕੌਰ ਜੀ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ, ਇੱਥੇ ਬੈਠੇ ਹਾਂ, ਤੁਸੀਂ ਕਿਰਪਾ ਕਰਕੇ ਹੋ ਕਿ ਤੁਸੀਂ ਮਹਾਰਾਜ ਜੀ ਦੇ ਸੰਗੀ ਜੇ, ਤੁਸੀਂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਨੇ, ਬਹੁਤ ਸਾਰੇ ਵੱਡੇ ਪੁਰਾਤਨ ਸਿੱਖਾਂ ਦੇ ਹਜ਼ੂਰੀ ਸਿੱਖਾਂ ਦੇ ਨਾਲ ਆਪ ਜੀ ਰਹੇ ਹੋ, ਤੁਹਾਨੂੰ ਸਾਰੇ ਇਤਿਹਾਸ ਦਾ ਪਤਾ ਹੈ, ਅਤੇ ਫਿਰ ਆਪ ਜੀ ਬ੍ਰਹਮ ਗਿਆਨੀ ਹੋ, ਇਸ ਕਰਕੇ ਤੁਹਾਡੀ ਰਸਨਾ ਤੋਂ ਅਸੀਂ ਇਤਿਹਾਸ ਸੁਣਨਾ ਚਾਹੁੰਦੇ ਹਰਿਮੰਦਰ ਸਾਹਿਬ ਦਾ।
ਤੁਮ ਹੋ ਮਹਾਂ ਕਿਰਪਾਲ ਸਰਬਗ,
ਤੁਸੀਂ ਮਹਾਂ ਕਿਰਪਾਲੂ ਜੇ, ਤੇ ਸਰਬਗ ਕਹਿੰਦੇ ਨੇ ਬ੍ਰਹਮ ਗਿਆਨੀ ਨੂੰ, ਆਪ ਜੀ ਬ੍ਰਹਮ ਗਿਆਨੀ ਹੋ।
ਬ੍ਰਹਮ ਗਿਆਨ ਤੇ ਮਹਾਂ ਤਤਗਿਆ,
ਮਹਾਰਾਜ ਤੁਸੀਂ ਬ੍ਰਹਮ ਗਿਆਨ ਕਰਕੇ ਤੱਤ ਬੇਤੇ ਹੋ, ਸਾਰਾ ਸਮਾਂ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ, ਤੁਸੀਂ ਅੱਖਾਂ ਬੰਦ ਕਰਕੇ ਸਭ ਕੁਝ ਦੇਖ ਸਕਦੇ ਹਾਂ। ਲੰਘ ਚੁੱਕਾ ਸਮਾਂ, ਆਉਣ ਵਾਲਾ ਸਮਾਂ, ਇਸ ਕਰਕੇ ਸਾਰੇ ਸਿੰਘ ਚਾਹੁੰਦੇ ਨੇ ਤੁਸੀਂ ਕਥਾ ਸੁਣਾਓ। ਇਹ
ਸ਼ਕਤਮਾਨ ਚਾਹੋ ਜਮ ਕਰੋ,
ਤੁਸੀਂ ਸ਼ਕਤੀਮਾਨ ਹੋ ਬਾਬਾ ਰਾਮ ਕੌਰ ਜੀ, ਜਿਵੇਂ ਚਾਹੋ ਕਰ ਸਕਦੇ ਹੋ।
ਨਹਿ ਤਰਲੋਕ ਮੈਂ ਕਿਸ ਭੈ ਧਰੋ,
ਤੁਸੀਂ ਤਰਲੋਕੀ ਵਿੱਚ ਕਿਸੇ ਦਾ ਭੈ ਨਹੀਂ ਰੱਖਦੇ, ਕਿਸੇ ਦੀ ਕਾਨ ਕਨੌਟ ਨਹੀਂ, ਕੋਈ ਕਿਸੇ ਦਾ ਡਰ ਨਹੀਂ, ਕਿਉਂਕਿ ਡਰ ਕਰਕੇ ਬੰਦਾ ਝੂਠ ਬੋਲ ਸਕਦਾ ਹੈ। ਤੁਹਾਨੂੰ ਤੇ ਡਰ ਹੀ ਕੋਈ ਨਹੀਂ, ਤੁਸੀਂ ਜੋ ਆਖੋਗੇ ਸੱਚ ਹੀ ਆਖੋਗੇ।
ਭੂਤ ਭਵਿੱਖਤ ਕੇਰ ਬਿਰਤਾਂਤ,
ਤੁਸੀਂ ਲੰਘ ਚੁੱਕੇ ਸਮੇਂ ਦੇ ਬਿਰਤਾਂਤ ਨੂੰ ਵੀ ਜਾਣਦੇ ਹੋ, ਆਉਣ ਵਾਲੇ ਸਮੇਂ ਚ ਕੀ ਹੋਵੇਗਾ ਉਸ ਨੂੰ ਵੀ ਜਾਣਦੇ ਹੋ, ਕਿਉਂਕਿ ਬ੍ਰਹਮ ਗਿਆਨੀ ਹੋ।
ਰਾਵ ਹਿਰਦੈ ਸਰਬ ਕੀ ਗਿਆਤ,
ਆਪ ਜੀ ਦੇ ਹਿਰਦੇ ਵਿੱਚ ਸਾਰਾ ਚਾਨਣ ਹੈ ਲੰਘ ਚੁੱਕੇ ਸਮੇਂ ਦਾ, ਆਉਣ ਵਾਲੇ ਸਮੇਂ ਦਾ ਜੀ।
ਪ੍ਰੇਮ ਜਾਣ ਕਰ ਮਨ ਸਰੋਤਨ,
ਸੋ ਪ੍ਰੇਮ ਜਾਣ ਕੇ ਸਰੋਤਿਆਂ ਦਾ ਤੇ ਮਨੋ ਬੇਨਤੀ ਸੁਣਾਓ ਇਤਿਹਾਸ ਸਾਰਾ।
ਕਰੋ ਸੁਦਾਸਰ ਕੋ ਬਖਿਆਨ,
ਸੁਦਾਸਰ ਅੰਮ੍ਰਿਤਸਰ ਨੂੰ ਕਹਿੰਦੇ ਨੇ, ਅੰਮ੍ਰਿਤਸਰ ਦਾ ਸਾਰਾ ਇਤਿਹਾਸ ਬਾਬਾ ਰਾਮ ਕੌਰ ਜੀ ਕਿਰਪਾ ਕਰਕੇ ਸੁਣਾਓ ਸਾਨੂੰ, ਜਿਨ੍ਹਾਂ ਦਾ ਨਾਮ ਭਾਈ ਗੁਰਬਖਸ਼ ਸਿੰਘ ਹੈ।
ਰਾਮ ਕੋਇਰ ਭਾਈ ਸੁਣ ਸਭ,
ਕਹਿੰਦੇ ਭਾਈ ਰਾਮ ਕੌਰ ਜੀ ਨੇ ਜਦੋਂ ਸਿੱਖਾਂ ਦੀ ਇੰਨੀ ਪ੍ਰੇਮ ਵਿੱਚ ਭਿੱਜੀ ਹੋਈ ਬੇਨਤੀ ਸੁਣੀ ਤਾਂ
ਪਰਮ ਪ੍ਰਸੰਨ ਭਇਓ ਮਨ ਤਬ,
ਬਹੁਤ ਜ਼ਿਆਦਾ ਮਨ ਪ੍ਰਸੰਨ ਹੋਇਆ ਭਾਈ ਰਾਮ ਕੌਰ ਜੀ ਦਾ ਕਿ ਇੰਨੇ ਪ੍ਰੇਮ ਨਾਲ ਕਥਾ ਸੁਣਨੀ ਚਾਹੁੰਦੇ ਸਾਰੇ ਸਿੱਖ।
ਕਥਾ ਸੁਣਨ ਕੀ ਲਾਲ ਸਜਾਨੀ,
ਜਾਣ ਲਿਆ ਕਿ ਇਹਨਾਂ ਦੇ ਮਨ ਵਿੱਚ ਮਹਾਰਾਜ ਜੀ ਦੇ ਜੀਵਨ ਦੀ ਕਥਾ ਸੁਣਨ ਦੀ ਬਹੁਤ ਲਾਲਸਾ ਹੈ।
ਹੈ ਸਰੋਤਨ ਕੇ ਪ੍ਰੀਤ ਮਹਾਨੀ,
ਇਹਨਾਂ ਸਰੋਤਿਆਂ ਦੇ ਮਨ ਵਿੱਚ ਮਹਾਨ ਪ੍ਰੀਤ ਹੈ ਕਿ ਸਾਨੂੰ ਗੁਰੂ ਸਾਹਿਬ ਜੀ ਦੇ ਜੀਵਨ ਦੀ ਕਥਾ ਸੁਣਾਈ ਜਾਵੇ। ਚੰਗੇ ਭਾਗ ਹੋਣ ਸਾਧ ਸੰਗਤ ਜੀ ਤਾਂ ਆਪਣਾ ਕਥਾ ਸੁਣਨ ਲਈ ਮਨ ਲੱਗਦਾ ਹੈ, ਨਹੀਂ ਤੇ ਇਹੀ ਸਮਾਂ ਕਥਾ ਸੁਣਨ ਦਾ ਵੀ ਹੈ ਤੇ ਇਹੀ ਕਿਤੇ ਨਾ ਕਿਤੇ ਕੁਝ ਨਾ ਕੁਝ ਢੋਲ ਢਮੱਕਾ ਵੀ ਖੜਕਦਾ ਹੋਣਾ, ਬੰਦਾ ਉੱਧਰ ਵੀ ਚਲਿਆ ਜਾਂਦਾ। ਵਿਦਵਾਨਾਂ ਦੇ ਬਚਨ ਉਹ ਕਹਿੰਦੇ ਨੇ, ਪਰਿਪੂਰਨ ਪਾਪ ਕੇ ਕਾਰਨ ਤੇ ਭਗਵੰਤ ਕਥਾ ਨਾ ਰੁਚੇ ਜਿਨ ਕੋ, ਤਿਨੇਕ ਕੁਨਾਰ ਬੁਲਾਏ ਲਈ ਨਚਾਵਤ ਹੈ ਦਿਨ ਕੋ ਰਿਣ ਕੋ। ਕਹਿੰਦੇ ਮਾੜੇ ਭਾਗ ਹੋਣ ਤੇ ਬੰਦੇ ਨੂੰ ਮਹਾਰਾਜ ਦੀ ਕਥਾ ਚੰਗੀ ਨਹੀਂ ਲੱਗਦੀ, ਹਾਲਾਂਕਿ ਇੰਨੀ ਰਸਦਾਇਕ ਕਥਾ ਹੁੰਦੀ ਹੈ, ਉਹ ਦਿਨੇ ਰਾਤ ਨਾਚ ਗਾਣੇ ਦੇਖੀ ਜਾਂਦਾ। ਉਹ ਕਹਿੰਦਾ ਬੰਦ ਕਰੋ ਕਥਾ, ਇਹਦੇ ਚੋਂ ਕੀ ਲੈਣਾ ਆਪਾਂ, ਕੋਈ ਨਾਚ ਗਾਣਾ ਲਾਓ, ਉਹ ਦੇਖਦੇ ਹਾਂ, ਇਹ ਹੁੰਦੀ ਮਾੜੇ ਭਾਗਾਂ ਦੀ ਨਿਸ਼ਾਨੀ। ਭਾਈ ਰਾਮ ਕੌਰ ਜੀ ਨੇ ਜਾਣ ਲਿਆ ਭਈ ਇਹ ਬਹੁਤ ਚੰਗੇ ਭਾਗ ਨੇ ਇਹਨਾਂ ਸਰੋਤਿਆਂ ਦੇ, ਇਹਨਾਂ ਦੇ ਮਨ ਚ ਬੜੀ ਲਾਲਸਾ ਕਿ ਗੁਰੂ ਸਾਹਿਬ ਜੀ ਦੇ ਇਤਿਹਾਸ ਦੀ ਸਾਨੂੰ ਕਥਾ ਸੁਣਾਈ ਜਾਵੇ।
ਮਨ ਮਹਿ ਕਰਤ ਸੋ ਭਇਓ ਵਿਚਾਰ,
ਇਹ ਜਾਣ ਕੇ ਉਹਨਾਂ ਦਾ ਪ੍ਰੇਮ ਤੇ ਭਾਈ ਰਾਮ ਕੌਰ ਜੀ ਨੇ ਮਨ ਵਿੱਚ ਵਿਚਾਰ ਕੀਤੀ ਜੀ,
ਸਰੋਤਨ ਪ੍ਰੀਤੀ ਦੇਖ ਅਪਾਰ,
ਸਰੋਤਿਆਂ ਦੀ ਬਹੁਤ ਵੱਡੀ ਪ੍ਰੀਤੀ ਵੇਖੀ ਕਥਾ ਸੁਣਨ ਵਿੱਚ ਜਦੋਂ ਤਾਂ।
ਜਾਂ ਤੇ ਕਥਾ ਕਹਿਣ ਪਰ ਗੁਰ ਕੀ,
ਇਸ ਕਰਕੇ ਗੁਰੂ ਸਾਹਿਬ ਜੀ ਦੇ ਜੀਵਨ ਦੀ ਕਥਾ ਸੁਣਾਉਣ ਦਾ ਮਨ ਬਣਾ ਲਿਆ ਭਾਈ ਰਾਮ ਕੌਰ ਜੀ ਨੇ।
ਵਧੀ ਪ੍ਰੀਤ ਭਾਈ ਕੇ ਔਰ ਕੀ,
ਭਾਈ ਰਾਮ ਕੌਰ ਜੀ ਦੇ ਹਿਰਦੇ ਚ ਬਹੁਤ ਪ੍ਰੀਤੀ ਵਧੀ ਹੈ, ਉਹਨਾਂ ਦਾ ਵੀ ਮਨ ਕੀਤਾ ਵੀ ਜੇ ਸਰੋਤੇ ਇੰਨੇ ਪ੍ਰੇਮ ਨਾਲ ਸੁਣਨਾ ਚਾਹੁੰਦੇ ਤੇ ਫਿਰ ਜ਼ਰੂਰ ਕਥਾ ਸੁਣਾਉਣੀ ਚਾਹੀਦੀ ਇਹਨਾਂ ਨੂੰ।
ਸਾਹਿਬ ਸਿੰਘ ਆਦਿਕ ਜੇ ਸਰੋਤ,
ਸੋ ਭਾਈ ਸਾਹਿਬ ਸਿੰਘ ਆਦਿਕ ਹੋਰ ਜਿਹੜੇ ਮੁਖੀ ਸਰੋਤੇ ਬੈਠੇ ਸਨ ਭਾਈ ਰਾਮ ਕੌਰ ਜੀ ਦੇ ਕੋਲੇ,
ਕਰੇ ਸਰਾਹਿਨ ਆਨੰਦ ਅਦੁੱਤ,
ਬਹੁਤ ਸਿਫਤ ਕੀਤੀ ਭਾਈ ਰਾਮ ਕੌਰ ਜੀ ਨੇ, ਭਾਈ ਗੁਰਬਖਸ਼ ਸਿੰਘ ਜੀ ਨੇ ਉਹਨਾਂ ਸਾਰੇ ਸੁਣਨ ਵਾਲਿਆਂ ਦੀ।
ਧਨ ਸੁਮਤ ਅਰ ਚਾਹੇ ਤੁਮਾਰੀ,
ਆਖਿਆ ਧਨ ਜੇ ਸਿੱਖੋ, ਧਨ ਜੇ ਤੁਸੀਂ ਜਿਹੜੇ ਗੁਰੂ ਸਾਹਿਬ ਜੀ ਦੇ ਜੀਵਨ ਦੀ ਕਥਾ ਸੁਣਨ ਦੀ ਚਾਹ ਰੱਖਦੇ ਜੇ ਮਨ ਵਿੱਚ,
ਗੁਰ ਕੀ ਕਥਾ ਸੁਣਨ ਅਧਿਕਾਰੀ,
ਤੁਸੀਂ ਗੁਰੂ ਦੀ ਕਥਾ ਸੁਣਦੇ ਅਧਿਕਾਰੀ ਜੇ, ਤੁਹਾਡਾ ਪ੍ਰੇਮ ਦੇਖ ਕੇ ਮੇਰਾ ਮਨ ਕਰਦਾ ਮੈਂ ਤੁਹਾਨੂੰ ਜ਼ਰੂਰ ਕਥਾ ਸੁਣਾਵਾਂ ਜੋ ਕੁਝ ਮੈਂ ਦੇਖਿਆ ਹੈ ਸੁਣਿਆ ਹੈ।
ਸੁਣੋ ਪ੍ਰੇਮ ਤਰ ਸਰਬ ਸੁਨਾਵਾਂ,
ਕਹਿਣ ਲੱਗੇ ਸੁਣੋ ਫਿਰ ਪ੍ਰੇਮ ਨਾਲ ਤੁਹਾਨੂੰ ਸਾਰੀ ਕਥਾ ਸੁਣਾਉਣੀ ਹੈ, ਕਿਵੇਂ ਹਰਿਮੰਦਰ ਸਾਹਿਬ ਜੀ ਦੀ ਰਚਨਾ ਹੋਈ ਸੀ।
ਸਭ ਸਰੋਤਨ ਕੇ ਹਿਰਦੈ ਰਿਝਾਵਾਂ,
ਸਾਰੇ ਸਰੋਤਿਆਂ ਦੇ ਹਿਰਦੇ ਨੂੰ ਪ੍ਰਸੰਨ ਕਰ ਦੇਵੇਗੀ ਇਹ ਕਥਾ ਗੁਰੂ ਸਾਹਿਬ ਜੀ ਦੀ ਜਿਹੜੀ ਮੈਂ ਸੁਣਾਵਾਂਗਾ ਤੁਹਾਨੂੰ।
ਜਿਸ ਕੇ ਸੁਣੇ ਭਰਮ ਬਿਨਸਾਮ,
ਜਿਸ ਦੇ ਸੁਣਨ ਕਰਕੇ ਸਾਰੇ ਭਰਮ ਨਾਸ ਹੋ ਜਾਣਗੇ, ਪਤਾ ਲੱਗ ਜਾਏਗਾ ਕਿੰਨੇ ਮਹਾਨ ਸਮਰੱਥ ਹਨ ਸਤਿਗੁਰੂ ਜੀ ਸਾਡੇ ਭਲੇ ਵਾਸਤੇ, ਉਹਨਾਂ ਨੇ ਧਰਤੀ ਤੇ ਸੱਚਖੰਡ ਉਸਾਰ ਦਿੱਤਾ ਹੈ।
ਗੁਰ ਆਸ਼ਾ ਕੋ ਸਿੱਖ ਸਭ ਪਾਵੇ,
ਸਾਰੇ ਸਿੱਖਾਂ ਨੂੰ ਪਤਾ ਲੱਗ ਜਾਏਗਾ ਗੁਰੂ ਸਾਹਿਬ ਜੀ ਦਾ ਆਸ਼ਾ ਕੀ ਹੈ, ਗੁਰੂ ਸਾਹਿਬ ਜੀ ਕੀ ਸਿੱਖਾਂ ਨੂੰ ਦੇਣਾ ਚਾਹੁੰਦੇ ਨੇ, ਕੀ ਕਿਰਪਾ ਕਰਨੀ ਚਾਹੁੰਦੇ ਨੇ, ਇਸ ਆਸ਼ੇ ਦਾ ਪਤਾ ਲੱਗ ਜਾਵੇਗਾ।
ਅਤ ਸੁੰਦਰ ਗੁਰ ਕੋ ਇਤਿਹਾਸ,
ਬਹੁਤਾ ਹੀ ਸੁੰਦਰ ਹੈ ਗੁਰੂ ਸਾਹਿਬ ਜੀ ਦਾ ਇਤਿਹਾਸ। ਭਾਈ ਰਾਮ ਕੌਰ ਜੀ ਨੇ ਆਖਿਆ ਅਤ ਸੁੰਦਰ ਗੁਰ ਕੋ ਇਤਿਹਾਸ, ਅਤ ਲਫ਼ਜ਼ ਆਪਾਂ ਉੱਥੇ ਲਾਉਂਦੇ ਜਿੱਥੇ ਲਿਮਟ ਲੁਮਟ ਕੋਈ ਨੀ ਰਹਿ ਜਾਂਦੀ, ਇੰਨਾ ਸੁੰਦਰ ਇਤਿਹਾਸ ਹੈ ਮਹਾਰਾਜ ਜੀ ਦਾ ਜੀ।
ਹਿਰਦੇ ਵਿਕਾਰਨ ਕਰਤਾ ਨਾਸ਼,
ਕਹਿੰਦੇ ਫਿਰ ਇਹ ਇਤਿਹਾਸ ਇਹ ਕਥਾ ਪ੍ਰੇਮ ਨਾਲ ਸੁਣੀਏ ਤੇ ਹਿਰਦੇ ਵਿਕਾਰਨ ਕਰਤਾ ਨਾਸ, ਹਿਰਦੇ ਵਿੱਚੋਂ ਵਿਕਾਰ ਹੌਲੀ ਹੌਲੀ ਨਾਸ ਹੋ ਜਾਂਦੇ ਜਿਵੇਂ ਜਿਵੇਂ ਕੋਈ ਕਥਾ ਸੁਣੀ ਜਾਵੇ ਮਹਾਰਾਜ ਦੀ।
ਸ਼੍ਰੀ ਅੰਮ੍ਰਿਤਸਰ ਕੀ ਸ਼ੁਭ ਕਥਾ,
ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਸਥਾਨ ਦੀ ਸ਼ੁਭ ਕਥਾ ਜੋ ਹੈ।
ਭਾਈ ਜਥਾ ਉਚਰੂ ਮੈਂ ਤਥ,
ਭਾਈ ਗੁਰਬਖਸ਼ ਸਿੰਘ ਜੀ ਕਹਿਣ ਲੱਗੇ ਜਿਵੇਂ ਜਿਵੇਂ ਹੋਈ ਉਸੇ ਤਰ੍ਹਾਂ ਉਚਾਰ ਕੇ ਅਸੀਂ ਤੁਹਾਨੂੰ ਸੁਣਾਵਾਂਗੇ ਕਿਉਂਕਿ ਤੁਸੀਂ ਪ੍ਰੇਮ ਨਾਲ ਸੁਣਨਾ ਚਾਹੁੰਦੇ ਹੋ।
ਇੱਕ ਮਨ ਹੋਏ ਸੁਣੋ ਕਰ ਪ੍ਰੀਤ,
ਕਹਿਣ ਲੱਗੇ ਚੰਗਾ ਗੁਰਮੁਖ ਹੁਣ ਇੱਕ ਮਨ ਹੋ ਕੇ ਪ੍ਰੀਤ ਨਾਲ ਸੁਣੋ ਫਿਰ ਕਥਾ।
ਮਹਾ ਮਹਾਤਮ ਪ੍ਰਾਪਤ ਮੀਤ,
ਜਿਸ ਕਥਾ ਦਾ ਬਹੁਤ ਵੱਡਾ ਮਹਾਤਮ ਹੈ ਉਹ ਕਥਾ ਗੁਰੂ ਸਾਹਿਬ ਜੀ ਦੇ ਕੌਤਕਾਂ ਦੀ ਸੁਣਾਵਾਂਗੇ।
ਸਤਿਗੁਰ ਕੀ ਕਥਾ ਕੇ ਹੈ ਸੁਖ ਰਾਸ,
ਭਾਈ ਗੁਰਬਖਸ਼ ਸਿੰਘ ਜੀ ਕਹਿਣ ਲੱਗੇ ਸਤਿਗੁਰ ਕੀ ਕਥਾ ਕੇ ਹੈ ਸੁਖ ਰਾਸ, ਇਹ ਗੁਰੂ ਸਾਹਿਬ ਜੀ ਦੇ ਜੀਵਨ ਦੀ ਕਥਾ ਕੇ ਸੁਖਾਂ ਦਾ ਸਮੁੰਦਰ ਹੈ, ਸੁਖਾਂ ਦਾ ਮੁੱਢ ਹੈ, ਸੁਖਾਂ ਦੀ ਰਾਸ ਹੈ, ਸਮਝ ਲਓ ਤੁਸੀਂ। ਇਹ ਕਥਾ ਨਹੀਂ, ਇਹ ਸੁਖ ਹੀ ਝੋਲੀ ਚ ਪਾਉਣ ਵਾਲੀ ਗੱਲ ਹੈ ਜਿਹੜਾ ਸੁਣੇਗਾ ਪ੍ਰੇਮ ਨਾਲ।
ਜਨਮ ਮਰਨ ਕੇ ਕਸ਼ਟ ਬਿਨਾਸ਼,
ਜਨਮ ਮਰਨ ਦਾ ਬਹੁਤ ਜ਼ਿਆਦਾ ਜਿਹੜਾ ਕਸ਼ਟ ਹੁੰਦਾ ਦੁੱਖ ਹੁੰਦਾ ਸਾਰਾ ਨਾਸ ਹੋ ਜਾਂਦਾ ਮਹਾਰਾਜ ਜੀ ਦੀ ਕਥਾ ਸੁਣਿਆ।
ਦੋਹਰਾ ਰਾਮ ਕੋਇਰ ਭਾਈ ਤਬ ਕਰ ਸਰੋਤਨ ਸਾਵਧਾਨ,
ਕਹਿੰਦੇ ਭਾਈ ਰਾਮ ਕੌਰ ਜੀ ਨੇ ਸਾਰੇ ਸਰੋਤਿਆਂ ਨੂੰ ਸਾਵਧਾਨ ਕਰ ਲਿਆ, ਕਿ ਮਾਰੋ ਚੌਂਕੜੇ ਫਿਰ ਤੇ ਸੁਣੋ ਗੁਰੂ ਸਾਹਿਬ ਜੀ ਦੇ ਜੀਵਨ ਦੀ ਕਥਾ।
ਕਰਨ ਲੱਗਿਓ ਇਤਿਹਾਸ ਕੋ ਵਰਨਨ ਜਥਾ ਮਹਾਨ,
ਜਿਵੇਂ ਮਹਾਨ ਇਤਿਹਾਸ ਆ ਸੱਚੇ ਪਾਤਸ਼ਾਹ ਜੀ ਦਾ ਉਹ ਭਾਈ ਰਾਮ ਕੌਰ ਜੀ ਹੁਣ ਵਰਣਨ ਕਰਨ ਲੱਗੇ ਹਨ ਜੀ।
ਦੋਹਰਾ ਗੜ ਚ ਤੌੜਾ ਕੀ ਪਏ ਜੈਮਲ ਫੱਤਾ ਭਰਾਤ,
ਇੱਥੋਂ ਕਥਾ ਉਹਨਾਂ ਨੇ ਸ਼ੁਰੂ ਕੀਤੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਤੋਂ ਹੁਣ ਸ਼ੁਰੂ ਕਰਨ ਲੱਗੇ ਨੇ ਭਈ ਇਹ, ਕਿਉਂਕਿ ਹਰਿਮੰਦਰ ਸਾਹਿਬ ਦੀ ਰਚਨਾ ਵਾਸਤੇ ਤਾਲ ਖਿਦਾਉਣ ਲਈ ਜਿਹੜਾ ਹੁਕਮ ਹੈ ਉਹ ਤੀਸਰੇ ਪਾਤਸ਼ਾਹ ਜੀ ਨੇ ਕੀਤਾ ਸੀ ਗੁਰੂ ਰਾਮਦਾਸ ਸਾਹਿਬ ਜੀ ਨੂੰ, ਇਸ ਕਰਕੇ ਉੱਥੋਂ ਕਥਾ ਸ਼ੁਰੂ ਕਰਨ ਲੱਗੇ ਹੈ ਵੀ ਇਹ ਕਿਵੇਂ ਰਚਨਾ, ਕਿਵੇਂ ਹੁਕਮ ਕੀਤਾ ਸੀ ਤੀਸਰੇ ਪਾਤਸ਼ਾਹ ਜੀ ਨੇ, ਕਿਵੇਂ ਇਹ ਬਣਿਆ ਸੰਯੋਗ, ਇਸ ਭਾਗ ਕਿਵੇਂ ਬਣਿਆ ਵੀ ਹਰਿਮੰਦਰ ਸਾਹਿਬ ਇੱਥੇ ਅੰਮ੍ਰਿਤਸਰ ਸ਼ਹਿਰ ਵਸਾਇਆ ਜਾਵੇ, ਇੱਥੇ ਤਾਲ ਦੀ ਖੁਦਾਈ ਕਰਾਈ ਜਾਵੇ, ਇੱਥੇ ਹਰਿਮੰਦਰ ਸਾਹਿਬ ਦੀ ਰਚਨਾ ਹੋਵੇਗੀ, ਇਸ ਕਰਕੇ ਤੀਸਰੇ ਪਾਤਸ਼ਾਹ ਜੀ ਦੇ ਜੀਵਨ ਤੋਂ ਲੱਗੇ ਨੇ ਸ਼ੁਰੂ ਕਰਨ। ਉਸ ਵੇਲੇ ਅਕਬਰ ਦਾ ਸਤਸੰਗ ਜੀ ਰਾਜ ਸੀ ਜਦੋਂ ਤੀਸਰੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਕਿਰਪਾ ਕਰ ਰਹੇ ਸਨ। ਅਕਬਰ ਨੇ ਅਜੇ ਮਹਾਰਾਜ ਜੀ ਦੇ ਦਰਸ਼ਨ ਨਹੀਂ ਸਨ ਕੀਤੇ। ਉਧਰ ਦੋ ਰਾਜਪੂਤ ਸਕੇ ਭਰਾ ਜੈਮਲ ਤੇ ਫੱਤਾ, ਜਿਨ੍ਹਾਂ ਦਾ ਬਹਿਣ ਖਲੋਣ ਅਕਬਰ ਨਾਲ ਹੈਗਾ ਸੀ ਪਰ ਫਿਰ ਕਿਸੇ ਕਾਰਨ ਕਰਕੇ ਵਿਗੜ ਗਈ ਆਪੋ ਵਿੱਚ ਦੀ, ਅਕਬਰ ਨੇ ਉਹਨਾਂ ਉੱਤੇ ਚੜ੍ਹਾਈ ਕੀਤੀ। ਜੈਮਲ ਫੱਤੇ ਉੱਤੇ ਰਾਜਪੂਤ ਰਾਜੇ ਸਨ, ਦੋਨੋਂ ਬੜੇ ਬਹਾਦਰ ਸਨ। ਇਹਨਾਂ ਨੇ ਚਿਤੌੜ ਦੇ ਕਿਲ੍ਹੇ ਵਿੱਚ ਜਾ ਕੇ ਸਤਸੰਗ ਜੀ ਮੋਰਚਾਬੰਦੀ ਕਰ ਲਈ ਤੇ ਅਕਬਰ ਨੇ ਇਹਨਾਂ ਉੱਪਰ ਚੜ੍ਹਾਈ ਕੀਤੀ ਸੀ ਚਿਤੌੜ ਦਾ ਕਿਲ੍ਹਾ ਜਿੱਤਣ ਵਾਸਤੇ। ਤੇ ਇੱਥੋਂ ਫਿਰ ਉਹ ਕਥਾ ਸ਼ੁਰੂ ਕਰਦੇ ਆ ਭਾਈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕੋਲ ਕੀ ਸਬੱਬ ਕੀ ਬਣਦਾ ਅਕਬਰ ਦੇ ਆਉਣ ਦਾ, ਅਕਬਰ ਕਿਵੇਂ ਆਇਆ ਸੀ ਤੀਸਰੇ ਪਾਤਸ਼ਾਹ ਜੀ ਕੋਲ, ਤੇ ਤੀਸਰੇ ਪਾਤਸ਼ਾਹ ਜੀ ਨੇ ਕਿਵੇਂ ਗੁਰੂ ਰਾਮਦਾਸ ਸਾਹਿਬ ਜੀ ਦੀ ਡਿਊਟੀ ਲਗਾਈ ਸੀ ਵੀ ਤੁਸੀਂ ਹੁਣ ਉੱਥੇ ਜਾ ਕੇ ਨਗਰ ਵਸਾਉਣਾ, ਸਰੋਵਰ ਦੀ ਖੁਦਾਈ ਕਰਨੀ ਹੈ, ਉੱਥੋਂ ਇਸ ਕਰਕੇ ਸ਼ੁਰੂ ਉਹਨਾਂ ਨੇ ਕਥਾ ਕੀਤੀ ਜੀ। ਕਹਿੰਦੇ ਉਹ ਚਿਤੌੜ ਦੇ ਵਿੱਚ ਜਿਹੜੇ ਮੋਰਚਾਬੰਦੀ ਕਰਕੇ ਦੋਵੇਂ ਭਰਾ ਜੈਮਲ ਤੇ ਫੱਤਾ ਜਿਹੜੇ ਸਨ ਮਸ਼ਹੂਰ ਤੇ ਸੂਰਮੇ ਰਾਜਪੂਤ ਰਾਜੇ, ਉਹ ਚਿਤੌੜ ਦੇ ਕਿਲ੍ਹੇ ਵਿੱਚ ਆ ਕੇ ਹੋ ਗਏ ਸਨ, ਕਿਉਂਕਿ ਅਕਬਰ ਨਾਲ ਵਿਗੜ ਥੋੜ੍ਹੀ ਜਿਹੀ ਇਸ ਕਰਕੇ ਗਈ ਸੀ। ਉਹਦੇ ਕੋਲ ਕੁਝ ਕੀਮਤੀ ਵਸਤੂਆਂ ਸਨ, ਬਹੁਤ ਹੀ ਕੀਮਤੀ ਨਸਲ ਦਾ ਇੱਕ ਘੋੜਾ ਸੀ, ਕੁਝ ਹੋਰ ਵਸਤੂਆਂ ਸਨ ਜਿਹੜੀਆਂ ਅਕਬਰ ਨੇ ਮੰਗੀਆਂ ਤੇ ਉਹਨਾਂ ਨੇ ਆਖਿਆ ਅਸੀਂ ਦੇਣੀਆਂ ਨਹੀਂ, ਇੱਥੋਂ ਵਿਗਾੜ ਪੈ ਗਿਆ। ਅਕਬਰ ਨੇ ਉਹਨਾਂ ਤੇ ਚੜ੍ਹਾਈ ਕੀਤੀ, ਉਹਨਾਂ ਨੇ ਚਿਤੌੜ ਦੇ ਕਿਲ੍ਹੇ ਵਿੱਚ ਜਾ ਕੇ ਸ਼ਰਨ ਲਈ ਸੀ ਜੀ।
ਹੁਣ ਅਕਬਰ ਸਹਿ ਨਾ ਸਕਿਓ ਰਿਸਿਓ ਉਠ ਫਰਕਾਤ,
ਜਦੋਂ ਅਕਬਰ ਨੂੰ ਪਤਾ ਲੱਗਾ ਕਿ ਉਹਨਾਂ ਨੇ ਮੇਰੀ ਮੰਗ ਠੁਕਰਾ ਦਿੱਤੀ ਹੈ, ਮੈਂ ਜਿਹੜੀ ਵਸਤੂ ਮੰਗੀ ਸੀ ਉਹਨਾਂ ਨੇ ਦਿੱਤੀ ਨਹੀਂ, ਤੇ ਜਾ ਕੇ ਚਿਤੌੜ ਦੇ ਕਿਲ੍ਹੇ ਵਿੱਚ ਉਹਨਾਂ ਨੇ ਮੋਰਚਾਬੰਦੀ ਕਰ ਲਈ। ਗੁੱਸਾ ਬੜਾ ਅਕਬਰ ਨੂੰ ਆਇਆ ਉਸ ਵੇਲੇ ਜੀ।
ਸਭ ਸੂਬੇ ਟਿਕ ਜੇ ਉਮਰਾਓ,
ਉਹਨੇ ਸਾਰੇ ਸੂਬੇਦਾਰ ਤੇ ਸਾਰੇ ਆਪਣੇ ਮੰਤਰੀ ਇਕੱਠੇ ਕਰ ਲਏ ਅਕਬਰ ਨੇ।
ਤਿੰਨ ਦੇ ਕਰਨੀ ਕੇ ਸਿਰੋਪਾਓ,
ਉਹਨਾਂ ਵਿੱਚੋਂ ਜਿਹੜੇ ਸੈਨਾਪਤੀ ਸੂਰਮੇ ਨੇ ਉਹਨਾਂ ਨੂੰ ਚੰਗੇ ਸਰੋਪੇ ਦਿੱਤੇ ਅਕਬਰ ਨੇ ਇਕੱਠੇ ਕਰਕੇ।
ਪੁਰਾਣ ਸਮੱਗਰੀ ਸਗਲ ਦਵਾਈ,
ਕਹਿੰਦੇ ਨੇ ਜਿੰਨੀ ਜੰਗ ਦੀ ਸਮੱਗਰੀ ਸੀ ਉਹ ਸਾਰੀ ਉਹਨਾਂ ਸੈਨਾਪਤੀਆਂ ਨੂੰ ਸੂਰਮਿਆਂ ਨੂੰ ਦੇ ਦਿੱਤੀ ਤੇ ਉਹਨਾਂ ਨੂੰ ਆਖਿਆ ਵੀ ਤੁਸੀਂ ਚਿਤੌੜ ਦੇ ਕਿਲ੍ਹੇ ਤੇ ਚੜ੍ਹਾਈ ਕਰਨੀ ਹੈ।
ਉਚਿਤ ਜਾਣ ਕਰ ਦੀਨ ਵਡਾਈ,
ਉਹਨਾਂ ਨੂੰ ਯੋਗ ਜਾਣ ਕੇ ਸੂਰਮੇ ਜਾਣ ਕੇ ਆਪਣੇ ਸੈਨਾਪਤੀਆਂ ਨੂੰ ਬੜੀ ਵਡਿਆਈ ਦਿੱਤੀ ਅਕਬਰ ਨੇ।
ਸੈਨਾ ਸਕੀਲ ਦੇਸ਼ ਤੇ ਭਾਰੀ,
ਕਹਿੰਦੇ ਨੇ ਚੰਗੀ ਸੈਨਾ ਇਕੱਠੀ ਕਰ ਲਈ ਉਹਨਾਂ ਸਾਰਿਆਂ ਨੇ।
ਸਾਜੀ ਪੈਦਲ ਗਜ ਅੰਬਾਰੀ,
ਕਿਹੜੇ ਕਿਹੜੇ ਪੈਦਲ ਸੈਨਾ ਦਿੱਤੀ, ਹਾਥੀਆਂ ਦੀ ਸੈਨਾ ਦਿੱਤੀ, ਘੋੜਿਆਂ ਦੀ ਸੈਨਾ ਦਿੱਤੀ, ਰਥਾਂ ਦੀ ਸੈਨਾ ਦਿੱਤੀ, ਚਾਰ ਪ੍ਰਕਾਰ ਦੀ ਸੈਨਾ ਦੇ ਕੇ ਅਕਬਰ ਨੇ ਆਪਣੇ ਸੈਨਾਪਤੀਆਂ ਨੂੰ ਚਿਤੌੜ ਦੇ ਕਿਲ੍ਹੇ ਤੇ ਚੜ੍ਹਾਈ ਕਰਨ ਵਾਸਤੇ ਆਖਿਆ ਜੀ।
ਤੋਪ ਰਹਿਕ ਲੈ ਤੁਪ ਕਜ ਮੂਰੇ,
ਬਹੁਤ ਸਾਰੀਆਂ ਤੋਪਾਂ ਵੱਡੀਆਂ ਤੇ ਛੋਟੀਆਂ ਦਿੱਤੀਆਂ ਹਨ।
ਅਤ ਉਤਸ਼ਾਹ ਭਰੇ ਔਰ ਸੂਰੇ,
ਕਹਿੰਦੇ ਜਿਹੜੇ ਸੂਰਮੇ ਸਨ ਜਿਹੜੇ ਸੈਨਾਪਤੀ ਸਨ ਇਹਦੇ ਅਕਬਰ ਦੇ ਬੜਾ ਉਤਸ਼ਾਹ ਉਹਨਾਂ ਦੇ ਮਨ ਚ ਜੰਗ ਕਰਨ ਦਾ ਹੋਇਆ, ਜਦੋਂ ਉਹਨਾਂ ਨੂੰ ਸ਼ਾਬਾਸ਼ ਦਿੱਤੀ ਸਰੋਪੇ ਦਿੱਤੇ ਤੋਪਾਂ ਦਿੱਤੀਆਂ ਫੌਜਾਂ ਦਿੱਤੀਆਂ ਤਾਂ
ਤਬ ਅਕਬਰ ਸਾਪੀਰ ਮਨਾਏ।
ਕਹਿੰਦੇ ਫਿਰ ਜਦੋਂ ਫੌਜ ਨੇ ਚੜ੍ਹਾਈ ਕੀਤੀ ਨਾ ਚਿਤੌੜ ਦੇ ਕਿਲੇ ਤੇ, ਅਕਬਰ ਨੇ ਸਾਰੇ ਪੀਰਾਂ ਫਕੀਰਾਂ ਨੂੰ ਮਨਾਇਆ ਉਸ ਵੇਲੇ ਜੀ।
ਭੇਟ ਸ਼ੀਰਨੀ ਦੇ ਅਧਕਾਏ,
ਸਾਰਿਆਂ ਦੇ ਨਾਂ ਦੀਆਂ ਸ਼ੀਰਨੀਆਂ ਚੜ੍ਹਾਈਆਂ, ਭੇਟਾਂ ਚੜ੍ਹਾਈਆਂ, ਸਾਰਿਆਂ ਦੇ ਅੱਗੇ ਅਰਜ ਅਰਜੋਈਆਂ ਕੀਤੀਆਂ ਹਨ।
ਚੜ੍ਹੀ ਕਮਾਨ ਬੀਚ ਅਜਮੇਰ,
ਕਹਿੰਦੇ ਅਜਮੇਰ ਵੱਲ ਨੂੰ ਚੜ੍ਹਾਈ ਕਰਤੀ ਫਿਰ ਦਿੱਲੀ ਤੋਂ ਅਕਬਰ ਦੀਆਂ ਫੌਜਾਂ ਨੇ।
ਭਇਓ ਪ੍ਰਸੰਨ ਸ਼ਾਹ ਸਮ ਸ਼ੇਰ,
ਕਹਿੰਦੇ ਨੇ ਅਕਬਰ ਬੜਾ ਪ੍ਰਸੰਨ ਸੀ, ਮੇਰੇ ਸੂਰਮੇ ਜਾਣਗੇ ਚਿਤੌੜ ਨੂੰ ਜਿੱਤ ਕੇ ਆ ਜਾਣਗੇ, ਸ਼ੇਰ ਦੀ ਤਰ੍ਹਾਂ ਹਨ ਜਿਹੜੇ ਮੈਂ ਭੇਜੇ ਹਨ।
ਗੜ ਚਿਤੌੜ ਦਿਸ਼ਕੀਨ ਚੜ੍ਹਾਈ,
ਕਹਿੰਦੇ ਚਿਤੌੜ ਦੇ ਕਿਲੇ ਵੱਲ ਨੂੰ ਚੜ੍ਹਾਈ ਕਰ ਦਿੱਤੀ ਅਕਬਰ ਦੀਆਂ ਫੌਜਾਂ ਨੇ।
ਚੜ੍ਹਿਓ ਸ਼ਾਹ ਬੜ ਬੰਬ ਬਜਾਏ,
ਕਹਿੰਦੇ ਚੜ੍ਹਿਆ ਜਦੋਂ ਅਕਬਰ ਲੈ ਕੇ ਫੌਜਾਂ ਤੇ ਉਸ ਵੇਲੇ ਨਗਾਰਿਆਂ ਤੇ ਚੋਟਾਂ ਪਈਆਂ ਜੀ।
ਸਨੈ ਸਨੈ ਡੇਰੇ ਕਰ ਕੂਚੰ,
ਕਹਿੰਦੇ ਹੌਲੀ ਹੌਲੀ ਜਿੱਥੇ ਰਾਤ ਪੈਂਦੀ ਉੱਥੇ ਡੇਰਾ ਕਰ ਲੈਂਦੇ, ਅਗਲੇ ਦਿਨ ਫਿਰ ਕੂਚ ਕਰਦੇ ਤੁਰੇ ਜਾਂਦੇ ਨੇ ਚਿਤੌੜ ਦੇ ਕਿਲੇ ਵੱਲ ਨੂੰ।
ਗੜ ਰਿਪ ਕੇ ਤਬ ਜਾਏ ਪਹੁੰਚਣ,
ਕਹਿੰਦੇ ਨੇੜੇ ਪਹੁੰਚ ਗਏ ਨੇ ਵੈਰੀਆਂ ਦੇ ਜਿੱਥੇ ਕਿਲਾ ਸੀ ਇਹ ਚਿਤੌੜ ਦਾ, ਜਿੱਥੇ ਉਹਨਾਂ ਨੇ ਮੋਰਚਾ ਬੰਦੀ ਕੀਤੀ ਸੀ।
ਵਾਏ ਮੋਰਚੇ ਦੀਨ ਚੁਫੇਰੇ,
ਚਾਰ ਚੁਫੇਰੇ ਮੋਰਚੇ ਲਾ ਦਿੱਤੇ ਜਾ ਕੇ ਅਕਬਰ ਦੀਆਂ ਫੌਜਾਂ ਨੇ ਕਿਲੇ ਦੇ ਦੁਆਲੇ ਦੁਆਲੇ ਜੀ।
ਪਰਿਓ ਯੁੱਧ ਕਮਸਾਨ ਕਨੇਰੇ,
ਚੰਗਾ ਕਮਸਾਨ ਦਾ ਯੁੱਧ ਹੋਣ ਲੱਗ ਪਿਆ ਉਸ ਵੇਲੇ।
ਚਲਹ ਤੋਪ ਜਨ ਗਾਜ ਗਜਬ ਕੀ,
ਕਹਿੰਦੇ ਜਿਵੇਂ ਬੱਦਲ ਗਜਦਾ ਨਾ ਏਦਾਂ ਗਜਬ ਕਰਦੀਆਂ ਤੋਪਾਂ ਚੱਲੀਆਂ ਹਨ।
ਉਡਹਿ ਸੁਰੰਗਨ ਮਾਰ ਅਜਬ ਕੀ,
ਜਿਹੜੀਆਂ ਸੁਰੰਗਾਂ ਸਾਨੂੰ ਬਰੂਦ ਲਾ ਲਾ ਕੇ ਉਡਾ ਦਿੱਤੀਆਂ, ਏਦਾਂ ਏਦਾਂ ਪ੍ਰਖੱਚੇ ਉੱਡਦੇ ਹਨ ਉੱਥੇ ਜੀ।
ਤਬ ਰਾਜਪੂਤ ਆਫੀਮ ਚੜਾਏ,
ਕਹਿੰਦੇ ਉਧਰ ਰਾਜਪੂਤ ਸੂਰਮੇ ਰਾਜੇ ਦੋਵੇਂ ਜਾਮਲ ਤੇ ਫਤਾ ਜਿਹੜੇ ਭਰਾ ਸਨ, ਇਹਨਾਂ ਨੇ ਵੀ ਕੁਝ ਨਾ ਕੁਝ ਐਸੇ ਪਦਾਰਥ ਛਕ ਲਏ ਜਿਹਨਾਂ ਕਰਕੇ ਦਲੇਰੀ ਆਵੇ, ਤੋਪ ਚੱਲਦੀ ਸੁਣ ਕੇ ਡਰ ਨਾ ਆਵੇ।
ਮੁਖ ਲਾਲੀ ਮਨ ਕੋਪ ਬੜਾਏ,
ਕਹਿੰਦੇ ਮੁਖ ਲਾਲ ਹੋ ਗਏ ਨੇ ਇਹਨਾਂ ਰਾਜਪੂਤ ਰਾਜਿਆਂ ਤੇ, ਬੜਾ ਗੁੱਸਾ ਇਹਨਾਂ ਨੂੰ ਵੀ ਕਿਉਂਕਿ ਸੂਰਮੇ ਸਨ।
ਗਹਿ ਸ਼ਮਸ਼ੇਰ ਹੋਏ ਸ਼ਮਸ਼ੇਰ,
ਇਹਨਾਂ ਨੇ ਵੀ ਮਿਆਨਾਂ ਵਿੱਚੋਂ ਸ਼ਮਸ਼ੀਰਾਂ ਬਾਹਰ ਕੱਢ ਲਈਆਂ ਤੇ ਸ਼ੇਰ ਦੀ ਤਰ੍ਹਾਂ ਗਰਜੇ ਜੀ।
ਮਾਰ ਮਾਰ ਕਰ ਪਰੇ ਦਲੇਰ,
ਕਹਿੰਦੇ ਮਾਰ ਲੋ ਕਰਕੇ ਦਲੇਰ ਇਹ ਟੁੱਟ ਕੇ ਪੈ ਗਏ ਅਕਬਰ ਦੀਆਂ ਫੌਜਾਂ ਤੇ।
ਦੌੜ ਦੌੜ ਕਰ ਵਾਰ ਪਰਹਰ,
ਭੱਜ ਭੱਜ ਕੇ ਇੱਕ ਦੂਜੇ ਉੱਪਰ ਵਾਰ ਕਰਦੇ ਹਨ ਜੀ।
ਵਜੇ ਸਰੋਹੀ ਪਾਰ ਉਤਾਰੇ,
ਸਰੋਹੀ ਤਲਵਾਰ ਦੀ ਇੱਕ ਕਿਸਮ ਹੈ ਕਹਿੰਦੇ, ਜਿਸ ਦੇ ਵੱਜਦੀ ਵਿੱਚੋਂ ਦੀ ਪਾਰ ਨਿਕਲ ਜਾਂਦੀ ਹੈ।
ਛੁੱਟੇ ਤੁਫੰਗ ਗੱਡ ਹੈ ਤਨ ਗੋਲੀ,
ਬਹੁਤ ਸਾਰੀਆਂ ਗੋਲੀਆਂ ਚੱਲਦੀਆਂ ਬੰਦੂਕਾਂ ਵਿੱਚੋਂ ਛੁੱਟਦੀਆਂ ਗੋਲੀਆਂ।
ਰੁਦਰ ਭੀਜ ਜਾਨ ਖੇਲ ਹੈ ਹੇਰੀ,
ਕਹਿੰਦੇ ਨੇ ਏਦਾਂ ਕੱਪੜੇ ਭਿੱਜ ਗਏ ਲਾਲ ਰੰਗ ਦੇ ਖੂਨ ਨਾਲ, ਜਿਵੇਂ ਹੋਲੀ ਖੇਡਦੇ ਪਏ ਹੁਣ ਸੂਰਮੇ।
ਪਰੇ ਗੁਬਾਰੇ ਦੁਰਗ ਮਜ਼ਾਰ,
ਕਿਲੇ ਦੇ ਵਿੱਚ ਬੜਾ ਖੜਕਾ ਹੁੰਦਾ ਹੈ ਜਿਵੇਂ ਗੁਬਾਰੇ ਫੁੱਟਦੇ ਹੋਣ।
ਇੱਕ ਵਾਰ ਤੇ ਅਨਕ ਸੰਘਰ,
ਇੱਕੋ ਵਾਰ ਵਿੱਚ ਕਈ ਕਈ ਸੂਰਮੇ ਦੋਵਾਂ ਪਾਸਿਆਂ ਦੇ ਡਿੱਗ ਪੈਂਦੇ ਹਨ।
ਹਲਾ ਹਲੀ ਮਾਚੋ ਸੰਗਰਾਮ,
ਕਹਿੰਦੇ ਚੰਗੀ ਹਲਾ ਹਲੀ ਮੱਚੀ, ਚੰਗਾ ਸੰਗਰਾਮ ਮੱਚਿਆ, ਇੱਕ ਬਨੇ ਅਕਬਰ ਦੀਆਂ ਫੌਜਾਂ, ਦੂਜੇ ਬਨੇ ਜਾਮਲ ਫੱਤਾ, ਦੋਨੇ ਜਾਣੇ ਹਨ।
ਮਰਹਿ ਪਰਸ ਪਰ ਵਜੈ ਦਮਾਮਾ,
ਕਹਿੰਦੇ ਦੋਵਾਂ ਪਾਸਿਆਂ ਦੇ ਸੂਰਮੇ ਮਰ ਰਹੇ ਨੇ ਤੇ ਦੋਵਾਂ ਪਾਸੇ ਦਮਾਮੇ ਵੱਜ ਰਹੇ, ਨਗਾਰੇ ਵੱਜ ਰਹੇ ਹਨ।
ਤੁਰਦੇ ਰਣ ਸਿੰਘੇ ਗਣ ਢੋਲ,
ਬਹੁਤ ਸਾਰੇ ਵੱਡੇ ਛੋਟੇ ਢੋਲ ਰਣ ਸਿੰਘ ਆਦਿਕ ਵਾਜੇ ਵੱਜਦੇ, ਵਾਜੇ ਲੜਾਈ ਦੇ ਮੈਦਾਨ ਚ ਤਾਂ ਵੱਜਦੇ ਹੁੰਦੇ ਸੂਰਮਿਆਂ ਨੂੰ ਜੋਸ਼ ਦਵਾਉਣ ਵਾਸਤੇ, ਇਸੇ ਕਰਕੇ ਜਕਾਰੇ ਛੱਡੀ ਦੇ ਨੇ ਜੀ।
ਪਟਹਿ ਨਫੀਰਨ ਕੇ ਬੜ ਬੋਲ,
ਕਈ ਤਰ੍ਹਾਂ ਦੀਆਂ ਨਫੀਰੀਆਂ ਛੋਟੇ ਵੱਡੇ ਵਾਜੇ ਵੱਜਦੇ ਹਨ।
ਤੋ ਪ੍ਰਹਿਕਲੇ ਛੁੱਟ ਹੈ ਜੰਜੇਲ,
ਕਈ ਪ੍ਰਕਾਰ ਦੀਆਂ ਤੋਪਾਂ ਵੱਡੀਆਂ ਛੋਟੀਆਂ ਚੱਲਦੀਆਂ ਹਨ।
ਚਲ ਹੈ ਜਮੂਰੇ ਗੂੰਜਤ ਸੈਲ,
ਇਹ ਸਭ ਤੋਪਾਂ ਦੀਆਂ ਕਿਸਮਾਂ ਨੇ, ਕੋਈ ਛੋਟੀ ਕੋਈ ਵੱਡੀ ਹੈ। ਕਹਿੰਦੇ ਜਦੋਂ ਚੱਲਦੀਆਂ ਤੇ ਪਰਬਤ ਵੀ ਗੂੰਜਦੇ ਹਨ, ਇਸ ਤਰ੍ਹਾਂ ਦਾ ਖੜਕਾ ਕਰਦੀਆਂ ਨੇ।
ਭਇਓ ਕੁਲਾਹਲ ਸੂਰਨ ਕੇਰਾ,
ਬਹੁਤ ਜ਼ਿਆਦਾ ਕੁਲਾਹਲ ਸੂਰਮਿਆਂ ਵਿੱਚ ਮੱਚਿਆ ਜੀ।
ਉੱਠਿਓ ਸ਼ਬਦ ਚਹੁੰ ਦਿਸ਼ਨ ਵਡੇਰਾ,
ਚਾਰ ਸਫੇਰੇ ਬੜਾ ਖੜਕਾ ਹੋ ਰਿਹਾ ਹੈ, ਬੜਾ ਸ਼ਬਦ ਉੱਠਿਆ ਉਸ ਵੇਲੇ।
ਝਟ ਪਟ ਕੱਟ ਕੱਟ ਸੁਭਟ ਲਟੇ ਹੈ,
ਝੜਾ ਪਟ ਇੱਕ ਦੂਜੇ ਦੇ ਅੰਗ ਕੱਟ ਕੱਟ ਕੇ ਧਰਤੀ ਤੇ ਸੁੱਟੀ ਜਾਂਦੇ ਸੂਰਮੇ।
ਸੱਟ ਪਟ ਜੁੱਟ ਕਰ ਰਿਸ ਨਾ ਮਿਟੇ ਹੈ,
ਕਹਿੰਦੇ ਗੁੱਸਾ ਨੀ ਫਿਰ ਵੀ ਸੁੱਟੀ ਜਾਂਦੇ ਨੇ ਮਾਰ ਮਾਰ ਕੇ ਇੱਕ ਦੂਜੇ ਨੂੰ ਦੋਨਾਂ ਪਾਸਿਆਂ ਦੇ ਸੂਰਮੇ, ਪਰ ਫਿਰ ਵੀ ਗੁੱਸਾ ਘੱਟ ਨੀ ਹੁੰਦਾ ਜੀ।
ਕਟੇ ਅੰਗ ਲੋਹੂ ਬਹੁ ਚਾਲੇ,
ਬਹੁਤ ਜਾਣਿਆਂ ਦੇ ਅੰਗ ਕੱਟੇ ਗਏ, ਲਹੂ ਚੱਲਦਾ ਪਿਆ ਹੈ।
ਯੁੱਧ ਖੇਤ ਮਹ ਗਨ ਮੁਰਸ਼ਾਲੇ,
ਬਹੁਤ ਸਾਰੇ ਤੇ ਲੜਾਈ ਦੇ ਮੈਦਾਨ ਵਿੱਚ ਮਰ ਚੁੱਕੇ ਹਨ।
ਕੇਤ ਕੇ ਕਰ ਪੱਗ ਉੱਡ ਗਏ,
ਕਈਆਂ ਦੇ ਹੱਥ ਤੇ ਪੈਰ ਕੱਟੇ ਗਏ ਹਨ।
ਗੋਲੇ ਲੱਗੇ ਨਾ ਛਿੱਤ ਪਏ,
ਕਹਿੰਦੇ ਗੋਲੀਆਂ ਦੇ ਗੋਲੇ ਲੱਗਦੇ, ਹੁਣ ਕੌਣ ਟਿਕ ਸਕਦਾ ਸੀ ਅੱਗੇ।
ਕੜਾ ਕੜੀ ਕਰ ਵਾਰਨ ਕਰੀ,
ਕੜਾ ਕੜੀ ਕਰਕੇ ਵਾਰ ਚੱਲਦੇ ਪਏ ਹਨ।
ਠੇਲਾ ਠੇਲੀ ਸੇਲਣ ਸਰ ਸਰੀ,
ਬਹੁਤ ਸਾਰੇ ਬਰਸ਼ੇ ਤੇ ਤੀਰਾਂ ਦੀ ਵਰਖਾ ਹੋ ਰਹੀ ਹੈ।
ਹਥਾ ਬੱਤੀ ਹਥਿਆਰਨ ਹੋਏ,
ਹੱਥੋ ਪੱਥੀ ਦੀ ਲੜਾਈ ਵੀ ਚੱਲ ਰਹੀ ਹੈ ਹਥਿਆਰਾਂ ਦੀ ਜੀ।
ਸਾਂਗਣ ਅੰਗਨ ਸੰਗ ਪਰੋਏ,
ਕਈਆਂ ਨੇ ਸਾਂਗਾਂ ਬਰਸ਼ਿਆਂ ਦੇ ਨਾਲ ਅੰਗ ਪਰੋ ਦਿੱਤੇ ਹਨ, ਜਿਵੇਂ ਬੜੇ ਪਰੋਏ ਹੁੰਦੇ ਹਨ ਸੀਖ ਵਿੱਚ।
ਉਡਹਿ ਬਰੂਦ ਸਾਥ ਸਾਹਿਬ ਨਭ ਮਾਹੀ,
ਕਹਿੰਦੇ ਬਰੂਦ ਉੱਡਦਾ ਜਦੋਂ ਗੋਲੇ ਤੋਪਾਂ ਦੇ ਚੱਲਦੇ ਆਕਾਸ਼ ਵਿੱਚ।
ਪਰਮਤ ਗਿਰਤ ਪ੍ਰਾਣ ਬਿਨ ਸਾਹੀ,
ਗੇੜੀ ਜੀ ਖਾ ਕੇ ਸੂਰਮੇ ਡਿੱਗਦੇ, ਜਿਹਨੂੰ ਲੱਗਦੇ ਜਾ ਕੇ ਜਿਵੇਂ ਕੋਈ ਸ਼ਰਾਬੀ ਡਿੱਗਦਾ ਹੈ ਜੀ।
ਲੱਗੇ ਘਾਵ ਸਨ ਮੁਖ ਮਰਨ ਮਰ ਰਹੇ,
ਸਾਹਮਣੇ ਉਹ ਹੋ ਕੇ ਮਰਦੇ ਨੇ ਘਾਵ ਜ਼ਖਮ ਆਪਣੇ ਸਰੀਰਾਂ ਤੇ ਖਾ ਕੇ।
ਛੱਤਰ ਆਏ ਸਨ ਮਨ ਮੁਖ ਨਹਿ ਸਹੈ।
ਜਰ ਨਹੀਂ ਸਕਦੇ ਵੀ ਵੈਰੀ ਸਾਡੇ ਸਾਹਮਣੇ 2 ਮਿੰਟ ਵੀ ਖੜ ਸਕੇ।
ਹੋਠਨ ਕੱਟਤ ਮੂੜ ਪਰੇ ਹੈ,
ਕਹਿੰਦੇ ਗੁੱਸੇ ਨਾਲ ਆਪਣੇ ਹੋਠਾਂ ਨੂੰ ਕੱਟਦੇ ਨੇ, ਕਿਉਂਕਿ ਕਈਆਂ ਦੇ ਸਿਰ ਲੱਥੇ ਪਏ ਧਰਤੀ ਤੇ ਦੇਖਦੇ ਹਨ।
ਰੌਂਡ ਪਰੇ ਕਰ ਸ਼ਸਤਰ ਧਰੇ ਹੈ,
ਕਈਆਂ ਦੇ ਧਾਲੀ ਕੱਲੇ ਪਏ ਨੇ, ਕੋਲ ਸ਼ਸਤਰ ਡਿੱਗੇ ਪਏ ਹਨ।
ਨਿਕਸ ਪਰੇ ਪਾਟਸ ਜਾ ਮੁਲਫਤ,
ਕਹਿੰਦੇ ਨੇ ਉਹ ਹੁਣ ਬਾਹਰ ਕਿਲੇ ਚੋਂ ਬਾਹਰ ਨਿਕਲੇ ਦੋਨੋਂ ਭਰਾ ਜਿਹੜੇ ਸਨ ਰਾਜੇ।
ਬਿਚਰਤ ਰਣ ਮੈਂ ਜਿਮ ਗਜ ਮਤ,
ਜਿਵੇਂ ਮਸਤ ਹਾਥੀ ਫਿਰਦਾ, ਏਦਾਂ ਲੜਾਈ ਦੇ ਮੈਦਾਨ ਚ ਦੋਨੋਂ ਭਰਾ ਸੂਰਮੇ ਫਿਰਦੇ ਹਨ।
ਪ੍ਰਥਮ ਤਫੰਗਨ ਕੀ ਕਰਮ,
ਪਹਿਲਾਂ ਦੇ ਗੋਲੀਆਂ ਦੀ ਮਾਰ ਮਾਰੀ ਇਹਨਾਂ ਦੋਨਾਂ ਨੇ ਬਹੁਤ ਜ਼ਿਆਦਾ।
ਬੀਚ ਮੋਰਚੇ ਸੁਭਟ ਸੰਘਾਰ,
ਕਹਿੰਦੇ ਮੋਰਚਿਆਂ ਵਿੱਚ ਲੁਕੇ ਹੋਏ ਸੂਰਮੇ ਵੀ ਮਾਰ ਦਿੱਤੇ ਹਨ।
ਇੱਥੇ ਚੜੀ ਸ਼ਾਹ ਕੀ ਸੈਨ,
ਇਧਰੋਂ ਅਕਬਰ ਦੀ ਸੈਨਾ ਵੀ ਪੂਰੇ ਗੁੱਸੇ ਨਾਲ ਚੜੀ ਜੀ।
ਮਿਲੇ ਸਮੁਖ ਮੁਖ ਭੱਟ ਰਣ ਐਨ,
ਕਹਿੰਦੇ ਨੇ ਇੱਕ ਦੂਜੇ ਦੇ ਸਾਹਮਣੇ ਹੋ ਕੇ ਦਲੇਰੀ ਨਾਲ ਮਰਦੇ ਹਨ।
ਚੱਲਣ ਲੱਗਿਓ ਤੀਖਣ ਗਨ ਸਰ,
ਬਹੁਤ ਸਾਰੇ ਤਿੱਖੇ ਤੀਰ ਚੱਲਣ ਲੱਗ ਪਏ।
ਮਾਰ ਮਾਰ ਕਰ ਪਰੇ ਜੁਜਰ,
ਕਹਿੰਦੇ ਮਾਰ ਮਾਰ ਕੇ ਸੁੱਟ ਦਿੱਤੇ ਜੋਧੇ ਦੋਨਾਂ ਪਾਸਿਆਂ ਦੇ।
ਨਮਸਕਾਰ ਨੀ ਤੇ ਛੁੱਟ ਗੋਲਕਾਂ,
ਨਮਸਕਾਰ ਨੀ ਬੰਦੂਕਾਂ ਨੂੰ, ਕਹਿੰਦੇ ਬੰਦੂਕਾਂ ਚੋਂ ਬਹੁਤ ਸਾਰੀਆਂ ਗੋਲੀਆਂ ਚੱਲੀਆਂ ਜੀ।
ਜਵਾਲ ਲਾ ਜਵਾਲ ਹੈ ਦਿਪ ਹੈ ਜਨ ਉਲਕਾ,
ਉਲਕਾ ਹੁੰਦੇ ਤਾਰੇ, ਜਿਵੇਂ ਤਾਰੇ ਟੁੱਟਦੇ ਰਾਤ ਨੂੰ ਦਿਸਦੇ, ਏਦਾਂ ਅੱਗ ਨਿਕਲਦੀ ਗੋਲੀਆਂ ਦੀ ਬੰਦੂਕਾਂ ਚੋਂ ਦਿਸਦੀ ਹੈ ਜੀ।
ਕਹੋ ਓਰਨ ਗੋਰਨ ਮਚ ਕੰਤੀ,
ਚਾਰ ਚੁਫੇਰੇ ਗੋਲੇ ਚੱਲਦੇ ਪਏ ਹਨ।
ਜਨ ਓਰਨ ਕੋਰਨ ਬਰਖੰਤੀ,
ਐਵੇਂ ਸਮਝ ਲਓ ਜਿਵੇਂ ਗੜਿਆਂ ਦੀ ਵਰਖਾ ਹੁੰਦੀ ਹੋਵੇ, ਏਦਾਂ ਤੀਰਾਂ ਦੀ ਗੋਲੀਆਂ ਦੀ ਵਰਖਾ ਹੋ ਰਹੀ ਹੈ।
ਔਰ ਫੋਰਨ ਤੋਰਨ ਮੁਖ ਕਰੈ,
ਕਹਿੰਦੇ ਹਿਰਦੇ ਛਾਤੀਆਂ ਜਿੱਥੇ ਗੋਲੀ ਲੱਗਦੀ ਆ ਮੁਖ ਤੇ ਤੋੜ ਤੋੜ ਸੁੱਟੀ ਜਾਂਦੀਆਂ ਹਨ।
ਡਰ ਹਿਰਨ ਕੋ ਕੋ ਰਣ ਅਰੈ,
ਕਹਿੰਦੇ ਦੂਜਿਆਂ ਨੂੰ ਤੇ ਦੇਖ ਕੇ ਡਰ ਆਈ ਜਾਂਦਾ, ਕਿਹੜਾ ਇਹੋ ਜਿਹੇ ਘਮਸਾਨ ਦੇ ਯੁੱਧ ਵਿੱਚ ਸਾਹਮਣੇ ਹੋ ਕੇ ਅੜੇ ਜੀ।
ਚੌਂ ਦਿਸ਼ਤੇ ਉਮੜਿਓ ਦਲ ਭਰੀ,
ਚਾਰ ਚੁਫੇਰਿਓ ਦਲ ਬਹੁਤ ਵੱਡੀ ਗਿਣਤੀ ਚ ਪੈ ਗਿਆ ਟੁੱਟ ਕੇ।
ਜੈਮਲ ਫੱਤਾ ਘੇਰ ਮਜਹਰੀ,
ਕਹਿੰਦੇ ਜੈਮਲ ਫੱਤੇ ਨੂੰ ਇੱਕ ਵਾਰ ਤਾਂ ਘੇਰ ਲਿਆ ਲੜਾਈ ਦੇ ਮੈਦਾਨ ਵਿੱਚ ਅਕਬਰ ਦੀ ਸੈਨਾ ਨੇ।
ਮਾਰੋ ਪਕੜੋ ਜਾਨ ਨਾ ਦੇਹੋ,
ਏਦਾਂ ਰੌਲਾ ਪਾ ਲਿਆ, ਮਾਰ ਲੋ ਪਕੜ ਲੋ, ਜਾਨ ਨੀ ਦੇਣਾ ਹੁਣ ਇਹਨਾਂ ਨੂੰ।
ਦੌੜ ਕਹੈ ਰੋਕ ਇਨ ਲੈ ਹੋ,
ਦੌੜ ਦੌੜ ਕੇ ਕਹਿੰਦੇ ਰੋਕ ਲੋ ਭਾਈ, ਹੁਣ ਵਾਪਸ ਕਿਲੇ ਚ ਨੀ ਜਾਣ ਦੇਣਾ ਇਹਨਾਂ ਦੋਨਾਂ ਨੂੰ।
ਜਬ ਰਾਜਪੂਤ ਰੁਕੇ ਇਸ ਭੰਤੀ,
ਕਹਿੰਦੇ ਜਦੋਂ ਰਾਜਪੂਤ ਪੈਰ ਜਮਾ ਕੇ ਅੜੇ ਏਦਾਂ ਤਾਂ।
ਯੁੱਧ ਕ੍ਰੋਧ ਕਰ ਆਖਣ ਰਾਤੀ,
ਕਹਿੰਦੇ ਅੱਖਾਂ ਲਾਲ ਸਨ ਇੰਨੇ ਕ੍ਰੋਧ ਨਾਲ ਯੁੱਧ ਕੀਤਾ ਉਹਨਾਂ ਨੇ।
ਪ੍ਰਥਮ ਤਫੰਗਨ ਕੀ ਕਰ ਮਾਰ,
ਪਹਿਲਾਂ ਤਾਂ ਗੋਲੀਆਂ ਦੀ ਮਾਰ ਹੋਈ ਹੈ ਜੀ।
ਤੋਮਰ ਸਾਂਗਣ ਸੇਲ ਸੰਭਾਰ,
ਤੋਮਰ ਬਰਸ਼ੇ ਸਾਂਗਾ, ਇਹ ਵੀ ਸੁੱਟਵੇਂ ਵੀ ਹੁੰਦੇ, ਬਰਸ਼ੇ ਤੇ ਹੱਥ ਚ ਫੜ ਕੇ ਲੜਨ ਵਾਲੇ ਵੀ ਹੁੰਦੇ ਜੀ, ਇਹਨਾਂ ਦੀ ਮਾਰ ਹੋਈ।
ਪੁਨ ਤਰਵਾਰਨ ਪਰ ਕਰ ਧਰੈ,
ਫਿਰ ਹੱਥੋ ਹੱਥੀ ਦੀ ਲੜਾਈ ਚ ਤਲਵਾਰਾਂ ਦੀ ਲੜਾਈ ਹੋਈ ਹੈ।
ਸਨਮੁਖ ਮੁਖ ਕਰ ਦੋਹੋ ਦਿਸ਼ ਭਿੜੈ,
ਸਨਮੁਖ ਹੋ ਕੇ ਦੋਵਾਂ ਦਿਸ਼ਾਂ ਦੇ ਸੂਰਮੇ ਲੜਦੇ ਪਏ ਹਨ।
ਅੰਗ ਬਦੀਰਨ ਜੋਧਾ ਭਏ,
ਕਹਿੰਦੇ ਬਹੁਤ ਸਾਰੇ ਅੰਗ ਯੋਧਿਆਂ ਦੇ ਕੱਟੇ ਗਏ, ਕਿਸੇ ਦਾ ਸਿਰ, ਕਿਸੇ ਦੀਆਂ ਬਾਹਾਂ।
ਘਾਇਲ ਘੁੰਮਤ ਮੁਰਸ਼ਾ ਲੈ,
ਕਹਿੰਦੇ ਨੇ ਇਉਂ ਬੇਹੋਸ਼ ਹੋ ਕੇ ਡਿੱਗਦੇ ਨੇ, ਘੁੰਮਣ ਘੇਰੀ ਜੀ ਖਾ ਕੇ, ਜਿਵੇਂ ਕਿਸੇ ਨੇ ਨਸ਼ਾ ਖਾਧਾ ਪੀਤਾ ਹੋਵੇ।
ਕੱਟ ਕੱਟ ਗਿਰੇ ਸੁਭਟ ਰਣ ਮਾਹੀ,
ਬਹੁਤ ਸਾਰੇ ਸੂਰਮੇ ਕੱਟ ਕੱਟ ਕੇ ਧਰਤੀ ਤੇ ਡਿੱਗੇ ਹਨ।
ਮਰੇ ਸਮੁਖ ਸੁਰਪੁਰ ਕੋ ਜਾਹੀ,
ਕਹਿੰਦੇ ਜਿਹੜੇ ਸਾਹਮਣੇ ਹੋ ਕੇ ਲੜ ਕੇ ਮਰਦੇ ਨੇ, ਸੁਰਪੁਰੀ ਨੂੰ ਸਵਰਗ ਨੂੰ ਜਾਂਦੇ ਸਮਝ ਲਓ ਤੁਸੀਂ।
ਨਹੀਂ ਚਰਨ ਇੱਕ ਹਟੇ ਪਿਛਾਰੀ,
ਇੱਕ ਪੈਰ ਵੀ ਪਿੱਛੇ ਨਹੀਂ ਹਟਦੇ ਸੂਰਮੇ।
ਸ਼੍ਰੋਣਤ ਬਿਖਰਿਓ ਅਮਨ ਮਝਾਰੀ,
ਕਹਿੰਦੇ ਸਾਰੀ ਧਰਤੀ ਤੇ ਖੂਨ ਹੀ ਖੂਨ ਖਿਲ ਰਿਹਾ ਪਿਆ ਹੈ।
ਮ੍ਰਿਤਕ ਅਨੇਕ ਪਰੇ ਸ਼ਿਤ ਕੀਰਨ,
ਉਹ ਸਾਰੇ ਜਿਹੜੇ ਮ੍ਰਿਤਕ ਧਰਤੀ ਤੇ ਪਏ ਹੋਏ ਹਨ ਜੀ।
ਹਰ ਪੱਗ ਕੱਟ ਹੋਏ ਹੋਏ ਬਸਤੀਰਨ,
ਕਹਿੰਦੇ ਕਿਸੇ ਦੇ ਪੈਰ ਕੱਟੇ ਪਏ, ਕਿਸੇ ਦੀਆਂ ਬਾਹਾਂ ਹੱਥ, ਕਿਸੇ ਦਾ ਸਿਰ ਕੱਟਿਆ ਪਿਆ। ਬਹੁਤ ਭਿਆਨਕ ਤੇ ਡਰਾਉਣਾ ਮੰਜਰ ਹੁੰਦਾ ਲੜਾਈ ਦੇ ਮੈਦਾਨ ਦਾ, ਏਦਾਂ ਹੀ ਸੀ।
ਕਤਹੂ ਰੰਗ ਮਰੇ ਤਰ ਪਰੇ,
ਬਹੁਤ ਸਾਰੇ ਘੋੜੇ ਮਰੇ ਪਏ ਹਨ।
ਕਹੂ ਤਫੰਗ ਸ਼ੂਸ਼ਨ ਧਰੇ,
ਕਈ ਬੰਦੂਕਾਂ ਰੁਲਦੀਆਂ ਫਿਰਦੀਆਂ, ਉਹ ਮਾਲਕ ਮਰ ਗਏ ਨੇ, ਉਹ ਡਿੱਗੀਆਂ ਫਿਰਦੀਆਂ ਹਨ।
ਤੋਮਰ ਸਾਥ ਬਿਧੇ ਤਨ ਕੀਤੇ,
ਕਈਆਂ ਦੇ ਸਰੀਰ ਬਰਸ਼ਿਆਂ ਦੇ ਵਿੱਚ ਪਰੋਤੇ ਹੀ ਪਏ ਹੋਏ ਹਨ ਜੀ।
ਗੋਲੀ ਲੱਗੀ ਫਟੇ ਉਰ ਤੇ,
ਕਈਆਂ ਦੀ ਗੋਲੀ ਲੱਗ ਕੇ ਤੇ ਜਿਹੜੇ ਸੀਨੇ ਫਟੇ ਪਏ ਹਨ।
ਕੇਤਕ ਤੜਫਤ ਮੰਗਤ ਹੈ ਪਾਣੀ,
ਕਈ ਤੜਫਦੇ ਹੋਏ ਪਾਣੀ ਮੰਗ ਰਹੇ ਹਨ ਜਿਹੜੇ ਜ਼ਖਮੀ ਹੋਏ ਹੋਏ ਹਨ।
ਹਾਏ ਹਾਏ ਹੱਥ ਕੂਕਨ ਬਾਣੀ,
ਹਾਏ ਹਾਏ ਦੀਆਂ ਆਵਾਜ਼ਾਂ ਆਉਂਦੀਆਂ, ਏਦਾਂ ਕੂਕਾਂ ਮਾਰਦੇ ਹਨ।
ਹਲਾ ਹਲੀ ਮਾਚੋ ਸੰਗਰਾਮ,
ਕਹਿੰਦੇ ਬਹੁਤ ਹਲਾ ਹਲੀ ਮੱਚੀ, ਬੜਾ ਸੰਗਰਾਮ ਮੱਚਿਆ ਹੋਇਆ।
ਮਰ ਮਰ ਪਹੁੰਚਤ ਪੇ ਜਮ ਧਮ,
ਮਰ ਮਰ ਕੇ ਸਮਝ ਲਓ ਕਈ ਜਮਾਂ ਦੇ ਘਰ ਨੂੰ ਜਾ ਰਹੇ ਹਨ।
ਇਸ ਪ੍ਰਕਾਰ ਰਣ ਕਾਲ ਕਨੇਰੇ,
ਇਸ ਤਰੀਕੇ ਬਹੁਤ ਜ਼ਿਆਦਾ ਜਦੋਂ ਉਹ ਰਣ ਮੱਚਿਆ ਤਾਂ।
ਹੱਟ ਪ੍ਰਵੇਸ਼ੇ ਨਿਜ ਦੁਰਗ ਬਡੇਰੇ,
ਨੇੜੇ ਜਾਣਾ ਚਾਹੁੰਦੇ ਨੇ ਕਿਲੇ ਦੇ, ਅਕਬਰ ਦੇ ਜਿਹੜੇ ਸੈਨਾਪਤੀ ਹਨ,
ਤੁਰਕ ਸੈਨਾ ਢੁੱਕ ਨੇੜੇ,
ਜਿਹੜੀ ਤੁਰਕਾਂ ਦੀ ਸੈਨਾ ਉਹ ਢੁੱਕਣਾ ਚਾਹੁੰਦੀ ਨੇੜੇ ਕਿਲੇ ਦੇ, ਕਿਸੇ ਤਰ੍ਹਾਂ ਕਿਲੇ ਨੂੰ ਫਤਿਹ ਕਰ ਲਈਏ,
ਅਰੇ ਮੋਰਚੇ ਗੜ ਚਾਓ ਫੇਰੇ,
ਚਾਰ ਚ ਫੇਰੇ ਮੋਰਚੇ ਲਾ ਕੇ ਬੈਠੀ ਸੈਨਾ ਤੇ ਜਦੋਂ ਦਾ ਲੱਗਦਾ ਉੱਠ ਕੇ ਦੌੜਦੇ ਹਨ ਕਿਲੇ ਵੱਲ ਨੂੰ ਜੀ।
ਆਹਾ ਤਹੀ ਤੋਪਨ ਕੋ ਮਾਰੇ,
ਜਦੋਂ ਸਮਾਂ ਹੁੰਦਾ ਸਮਝੇ ਤੋਪਾਂ ਦੀ ਮਾਰ ਕਰਨੀ, ਉਦੋਂ ਕਿਲੇ ਵੱਲ ਨੂੰ ਤੋਪਾਂ ਦੀ ਮਾਰ ਕਰਦੇ ਹਨ।
ਉਡਹੈ ਸੁਰੰਗਨ ਗਜਬ ਗੁਜਾਰੇ,
ਬਹੁਤ ਗਜਬ ਗੁਜਾਰਦੀਆਂ ਜਦੋਂ ਤੋਪਾਂ ਦੀਆਂ ਗੋਲੇ ਤੋਪਾਂ ਦੇ ਚੱਲਦੇ ਹਨ,
ਤੋਪਨ ਕੋ ਮਾਰੇ,
ਜਿੱਦਾਂ ਤੋਪਾਂ ਦੀ ਮਾਰ ਮਾਰਦੇ ਹਨ ਜੀ।
ਅੰਤਰ ਤੇ ਗਣ ਤੁਲ ਤੁਪ ਕੇ ਚਲਾਵੇ,
ਅੰਦਰੋਂ ਵੀ ਜਿਹੜੇ ਉਹ ਜੈਮਲ ਫਤਿਹ ਦੇ ਸੂਰਮੇ ਨੇ ਉਹ ਵੀ ਬਹੁਤ ਸਾਰੀਆਂ ਗੋਲੀਆਂ ਬੰਦੂਕਾਂ ਚਲਾਉਂਦੇ ਹਨ।
ਇਸੀ ਰੀਤ ਨਿਤ ਮਚ ਹੈ ਜੰਗ,
ਇਸ ਤਰੀਕੇ ਨਾਲ ਰੋਜ਼ ਜੰਗ ਹੋ ਰਿਹਾ, ਹੁਣ ਕਈ ਦਿਨ ਹੋ ਗਏ ਨੇ। ਇਹ ਜੰਗ ਦਾ ਭਿਆਨਕ ਜਿਹਾ ਮੰਜ਼ਰ ਤਾਂ ਕਰਕੇ ਦੱਸਿਆ ਵੀ ਅਸਲ ਵਿੱਚ ਬਹੁਤ ਘਮਸਾਨ ਦਾ ਜੰਗ ਹੋਇਆ ਸੀ। ਏਡੇ ਵੱਡੇ ਜੰਗ ਤੋਂ ਬਾਅਦ ਵੀ ਜਦੋਂ ਫਿਰ ਜ਼ਰੂਰਤ ਪਈ ਸੀ ਤੀਸਰੇ ਪਾਤਸ਼ਾਹ ਜੀ ਦੀ ਕਿਰਪਾ ਦੀ, ਤਾਂ ਕਰਕੇ ਉੱਧਰ ਨੂੰ ਮੁੱਖ ਹੋਇਆ। ਇਹ ਤਾਂ ਸਾਰਾ ਵਰਣਨ ਕਰਦੇ ਪਏ ਨੇ ਵੀ ਕਾਰਨ ਕੀ ਬਣਿਆ ਸੀ ਅਕਬਰ ਦਾ ਤੀਸਰੇ ਪਾਤਸ਼ਾਹ ਜੀ ਦੇ ਕੋਲ ਜਾਣ ਦਾ। ਬਹੁਤ ਭਿਆਨਕ ਜੰਗ ਕਰਨਾ ਪਿਆ ਉਹਨੂੰ ਇਹਨਾਂ ਦੋਨਾਂ ਭਰਾਵਾਂ ਨਾਲ।
ਦੋਹਰਾ ਬਹੁਤ ਬਰਖ ਜਬ ਬੀਤ ਗਏ ਅਕਬਰ ਸ਼ਾਹ ਵਿਸਾਲ,
ਇਹ ਲੰਮਾ ਹੋ ਗਿਆ ਜੀ ਜੰਗ, ਚੰਗਾ ਲੰਮਾ ਹੋ ਗਿਆ ਤੇ ਸਾਲ ਦੋ ਸਾਲ ਲੱਗ ਗਏ ਇਸੇ ਦੇ ਵਿੱਚ ਹੀ।
ਸੋਚਤ ਸੋਚਤ ਕੋ ਅਧਕ ਕਰ ਵਿਚਾਰ ਤੇ ਸਕਾਲ,
ਹੁਣ ਉਹ ਸੋਚਾਂ ਸੋਚਦਾ ਵੀ ਇਹ ਛੇੜ ਤੇ ਬੈਠੇ ਆ ਲੜਾਈ, ਹੁਣ ਇਹ ਮੁੱਕਣ ਚ ਨਹੀਂ ਆਉਂਦੀ ਕਿਉਂਕਿ ਉਹ ਸਾਰੇ ਦੇਸ਼ ਦਾ ਬਾਦਸ਼ਾਹ, ਉਹ ਇੱਕ ਖਿੱਤੇ ਦੇ ਬਾਦਸ਼ਾਹ ਨੇ, ਦੋਨੋਂ ਭਰਾ ਰਾਜੇ ਨੇ, ਉਹਨਾਂ ਕੋਲੋਂ ਹੀ ਨਹੀਂ ਜਿੱਤਿਆ ਜਾ ਰਿਹਾ। ਇੰਨਾ ਘਮਸਾਨ ਦਾ ਜੰਗ ਕਰਨ ਤੋਂ ਬਾਅਦ ਵੀ ਜਦੋਂ ਗੱਲ ਕਿਸੇ ਪਾਸੇ ਨਾ ਲੱਗੀ ਤਾਂ
ਸਭ ਸੂਬੇ ਉਮਰਾਓ ਬੁਲਾਏ,
ਕਹਿੰਦੇ ਫਿਰ ਅਕਬਰ ਨੇ ਸਾਰੇ ਆਪਣੇ ਸੈਨਾਪਤੀ ਆਪਣੇ ਸੂਬੇਦਾਰ ਇਕੱਠੇ ਕੀਤੇ ਜੀ।
ਗਣ ਮੰਤਰੀ ਸੁਣ ਕਰ ਚੱਲੇ ਆਏ,
ਸਾਰੇ ਮੰਤਰੀ ਜਦੋਂ ਪਤਾ ਲੱਗਾ ਵੀ ਉਹਨੇ ਸਭਾ ਬੁਲਾਈ, ਅਕਬਰ ਨੇ ਸਾਰੇ ਆਣ ਕੇ ਉੱਥੇ ਇਕੱਠੇ ਹੋਏ ਹਨ।
ਮੁਖੀ ਸੈਨਾ ਕੇ ਸਗਲ ਹਕਾਰੇ,
ਜਿੰਨੇ ਸੈਨਾ ਦੇ ਮੁਖੀ ਸਨ ਉਹ ਵੀ ਸਾਰੇ ਇਕੱਠੇ ਕਰ ਲਏ ਅਕਬਰ ਨੇ।
ਜਸਮੀਪ ਕਹਿਤ ਸਤਕਾਰੇ,
ਇਹਦੇ ਕੋਲ ਬਿਠਾ ਕੇ ਉਹਨਾਂ ਸੈਨਾਪਤੀਆਂ ਨੂੰ ਮੰਤਰੀਆਂ ਨੂੰ ਸਤਿਕਾਰ ਦਿੱਤਾ ਅਕਬਰ ਨੇ।
ਜਦ ਸਭ ਆਏ ਲੱਗਿਓ ਦੀਵਾਨ,
ਜਦੋਂ ਸਾਰੇ ਆਣ ਕੇ ਬਹਿ ਗਏ ਸਭਾ ਵਿੱਚ ਦੀਵਾਨ, ਉਹਦਾ ਦਰਬਾਰ ਸੱਜ ਗਿਆ ਅਕਬਰ ਦਾ।
ਉਮਰਾਵਨ ਦਿਸ਼ ਪਿਖ ਸੁਲਤਾਨ,
ਕਹਿੰਦੇ ਉਸ ਵੇਲੇ ਫਿਰ ਸਾਰਿਆਂ ਵੱਲ ਦੇਖਿਆ ਜੀ ਬਾਦਸ਼ਾਹ ਨੇ।
ਕਹਿਤ ਭਇਓ ਸੁਣ ਹੋ ਬਚਨ ਸਾਰੇ,
ਕਹਿਣ ਲੱਗਾ ਵੀ ਸਾਰੇ ਮੇਰੀ ਗੱਲ ਧਿਆਨ ਨਾਲ ਸੁਣਿਓ, ਸਾਰੇ ਸੈਨਾਪਤੀਆਂ ਦੀ ਆਪਣੇ ਮੰਤਰੀਆਂ ਦੀ ਸਭਾ ਬੁਲਾ ਕੇ ਅਕਬਰ ਨੇ ਉਹਨਾਂ ਨੂੰ ਆਖਿਆ ਵੀ ਮੈਂ ਜਿਹੜੀ ਗੱਲ ਕਹਿਣ ਲੱਗਾ ਨਾ ਇਹ ਹੁਣ ਧਿਆਨ ਨਾਲ ਸੁਣਿਓ ਸਾਰੇ ਜਾਣੇ।
ਪਰ ਉਹ ਵਿਚਾਰਨ ਪੁਨਹੁ ਵਿਚਾਰੇ,
ਕਹਿਣ ਲੱਗੇ ਪਹਿਲਾਂ ਮੇਰੀ ਸਾਰੀ ਗੱਲ ਸੁਣ ਲਿਓ ਤੇ ਵਿਚਾਰ ਕਰਕੇ ਬਾਅਦ ਚ ਜਵਾਬ ਦੇਣਾ ਤੁਸਾਂ।
ਜਬ ਦਿੱਲੀ ਤੇ ਚੜੇ ਚਤੌੜ,
ਕਹਿਣ ਲੱਗਾ ਜਦੋਂ ਆਪਾਂ ਦਿੱਲੀ ਤੋਂ ਚੜਾਈ ਕੀਤੀ ਸੀ ਚਤੌੜ ਦੇ ਕਿਲੇ ਵੱਲ ਨੂੰ,
ਤਬ ਹੈ ਮਨਾਏ ਸਭ ਹੇਠੋਂ,
ਉਦੋਂ ਸਾਰੇ ਪੀਰਾਂ ਫਕੀਰਾਂ ਨੂੰ ਪਹਿਲਾਂ ਮਨਾਇਆ, ਮਨੌਤ ਕੀਤੀ ਸੀ, ਸਾਰਿਆਂ ਅੱਗੇ ਅਰਜੋਈਆਂ ਕੀਤੀਆਂ ਸਨ।
ਜਿੱਤੇ ਪੀਰ ਸਭ ਕੋ ਮੈਂ ਮਨ,
ਜਿੰਨੇ ਪੀਰ ਸਤਿਕਾਰਯੋਗ ਸੀਗੇ ਸਾਰਿਆਂ ਨੂੰ ਪਹਿਲਾਂ ਮਨਾਇਆ ਤਾਂ ਹੈਗਾ ਸੀ।
ਦੀਨ ਸ਼ੀਰਨੀ ਵਸਤੂ ਨਾਨ,
ਸਾਰਿਆਂ ਦੇ ਨਾਂ ਦਾ ਪ੍ਰਸ਼ਾਦ ਦਿੱਤਾ ਸੀ, ਸੀਰਨੀਆਂ ਚੜਾਈਆਂ ਸਨ।
ਸਭ ਨੇ ਕੀ ਆਗਿਆ ਕਹੋ ਪਾਏ,
ਕਹਿੰਦੇ ਸਾਰਿਆਂ ਦੀ ਜਿਹੜੇ ਪੀਰ ਆਦਿਕ ਸਨ ਕਾਜੀ ਉਹਨਾਂ ਦੀ ਆਗਿਆ ਲੈ ਕੇ,
ਵਿੱਚ ਅਜਮੇਰ ਕਮਾਨ ਚੜਾਏ,
ਫੇਰ ਅਜਮੇਰ ਵੱਲ ਨੂੰ ਫੌਜ ਚੜਾਈ ਸੀ।
ਮੈਂ ਨਿਜ ਕਾਰਜ ਕਹੋ ਸਿੱਧ ਜਨ,
ਕਹਿੰਦੇ ਮੈਂ ਤਾਂ ਉਦੋਂ ਸੋਚਿਆ ਸੀ ਵੀ ਜਾਂਦਿਆਂ ਹੀ ਕਾਰਜ ਫਤਿਹ ਹੋ ਜਾਣਾ, ਬਸ ਉਹ ਕੀ ਅੜ ਸਕਦੇ ਆਪਣੇ ਅੱਗੇ ਇੰਨੀ ਵੱਡੀ ਫੌਜ ਆ, ਇੰਨੀਆਂ ਤੋਪਾਂ ਨੇ, ਜਾਂਦਿਆਂ ਹੀ ਆਪਾਂ ਜਾ ਕੇ ਤੇ ਮੋਰਚਾ ਫਤਿਹ ਕਰ ਲੈਣਾ, ਉਦੋਂ ਤਾਂ ਏਦਾਂ ਲੱਗਦਾ ਸੀ।
ਕਰ ਪੀਰਨ ਪਰ ਸਿਦਕ ਮਹਾਨ,
ਕਿਉਂਕਿ ਪੀਰਾਂ ਉੱਪਰ ਮੇਰਾ ਬੜਾ ਸਿਦਕ ਸੀ, ਬੜਾ ਭਰੋਸਾ ਸੀ।
ਚੜ ਚਤੌੜ ਪਰ ਆਇਓ ਤਬ,
ਕਹਿੰਦੇ ਤਾਂ ਕਰਕੇ ਚਤੌੜ ਤੇ ਖੁਸ਼ੀ ਖੁਸ਼ੀ ਚੜਾਈ ਕੀਤੀ ਸੀ।
ਆਪਣੋ ਦਲ ਸੰਗ ਲੈ ਕਰ ਸਭ,
ਸਾਰਾ ਦਲ ਏਡੀ ਵੱਡੀ ਗਿਣਤੀ ਵਿੱਚ ਲੈ ਕੇ ਚੜਾਈ ਕੀਤੀ ਸੀ ਉਦੋਂ।
ਇਹ ਜੰਗ ਜੇਤਾ ਕਛੂ ਭਇਓ,
ਕਹਿੰਦੇ ਪਰ ਹੁਣ ਇਹ ਤਾਂ ਜੰਗ ਜਿੱਤਣ ਚ ਹੀ ਨਹੀਂ ਆ ਰਿਹਾ, ਤਾਂ ਕੁਝ ਦਾ ਕੁਝ ਹੋਰ ਹੀ ਹੋ ਗਿਆ। ਜਦੋਂ ਚੜਾਈ ਕੀਤੀ ਉਦੋਂ ਐਂ ਲੱਗਦਾ ਸੀ ਵੀ ਜਾਂਦਾ ਹੀ ਆਪਾਂ ਫਤਿਹ ਕਰ ਲੈਣਾ, ਇਹ ਤੇ ਬਹੁਤ ਸੂਰਮਗਤੀ ਨਾਲ ਲੜੇ ਅੱਗਿਓਂ ਉਹ, ਇਹ ਤਾਂ ਕੋਈ ਪੇਸ਼ ਨਹੀਂ ਜਾਂਦੀ ਪਈ ਆਪਣੀ।
ਅਨਕ ਯਤਨ ਕਰ ਕੀ ਲੜਾਈ,
ਕਹਿੰਦੇ ਕਿੰਨੇ ਯਤਨ ਕਰਕੇ ਆਪਾਂ ਲੜਾਈ ਕੀਤੀ ਹੈ।
ਯੋਧਾ ਮਰੇ ਬਰਿੰਦ ਦੁਹ ਕਾਈ,
ਪਰ ਦੋਵਾਂ ਪਾਸਿਆਂ ਦੇ ਕਿੰਨੇ ਯੋਧੇ ਮਰ ਗਏ ਹਨ, ਗੱਲ ਫਿਰ ਵੀ ਕਿਸੇ ਪਾਸੇ ਨਹੀਂ ਲੱਗੀ।
ਬਰਖ ਕਿਤੇ ਬੀਤੇ ਇਸ ਥਾਂ,
ਕਹਿਣ ਲੱਗਾ ਇਹ ਤੇ ਹੁਣ ਸਾਲਾਂ ਦਾ ਕੰਮ ਹੋ ਗਿਆ, ਇਹ ਕੋਈ ਦਿਨਾਂ ਦਾ ਮਹੀਨਿਆਂ ਦਾ ਤਾਂ ਰਿਹਾ ਹੀ ਨਹੀਂ ਹੈ।
ਖਰਚ ਖਜ਼ਾਨਾ ਪਇਓ ਮਹਾਂ,
ਅਕਬਰ ਕਹਿਣ ਲੱਗਾ ਕਿੰਨਾ ਖਜ਼ਾਨਾ ਖਰਚਿਆ ਗਿਆ ਆਪਣਾ, ਫਿਰ ਵੀ ਗੱਲ ਕਿਸੇ ਪਾਸੇ ਨਹੀਂ ਲੱਗੀ।
ਬਹੁਤੇ ਸੁਭਟ ਰਹੇ ਤਨ ਠੋਰ,
ਕਹਿੰਦੇ ਬਹੁਤ ਸਾਰੇ ਸੂਰਮੇ ਮਾਰੇ ਗਏ ਹਨ, ਉੱਥੇ ਹੀ ਰਹਿ ਗਏ ਲੜਾਈ ਦੇ ਮੈਦਾਨ ਵਿੱਚ।
ਵਿਦਤ ਯੁੱਧ ਭਇਆ ਸਭ ਮਹਿ ਗੌਰ,
ਕਹਿੰਦੇ ਸਾਰੇ ਦੇਸ਼ ਨੂੰ ਪਤਾ ਲੱਗ ਗਿਆ ਵੀ ਉੱਥੇ ਯੁੱਧ ਹੋ ਰਿਹਾ ਪਰ ਫਤਿਹ ਨਹੀਂ ਹੋ ਰਹੀ ਬਾਦਸ਼ਾਹ ਦੀ।
ਚਾਰ ਹੁਣ ਦਿਸ਼ਾ ਬਿਖੇ ਸੁਣ ਗਏ,
ਕਹਿੰਦੇ ਚਾਰਾਂ ਦਿਸ਼ਾਵਾਂ ਵਿੱਚ ਹੁਣ ਤੇ ਪਤਾ ਲੱਗ ਗਿਆ ਵੀ ਉੱਥੇ ਚਿਤੌੜ ਦੇ ਕਿਲੇ ਨੂੰ ਘੇਰਾ ਪਾ ਕੇ ਬੈਠੇ ਨੇ ਪਰ ਕੋਈ ਪੇਸ਼ ਨੀ ਜਾਂਦੀ।
ਸ਼ਾਹ ਚਿਤੌੜ ਸੰਗ ਰਣ ਭਇਓ,
ਕਹਿੰਦੇ ਆਪ ਬਾਦਸ਼ਾਹ ਉੱਥੇ ਬੈਠਾ ਹੈ ਵੀ ਸਾਰਿਆਂ ਨੂੰ ਪਤਾ ਲੱਗ ਗਿਆ ਹੈ।
ਬਿਨ ਮਾਰੇ ਜੇ ਉੱਠਿਆ ਬਚਾਲੇ,
ਕਹਿਣ ਲੱਗਾ ਹੁਣ ਜੇ ਆਪਾਂ ਇਹ ਫਤਿਹ ਕੀਤੇ ਤੋਂ ਬਿਨਾਂ ਕਿਲੇ ਨੂੰ ਪਛਾਣ ਉੱਠ ਕੇ ਜਾਵਾਂਗੇ ਤਾਂ
ਬਹੁਤ ਉਪਦਰਵ ਹਨੇ ਬਸਾਲੇ,
ਕਹਿਣ ਲੱਗਾ ਫਿਰ ਤਾਂ ਬਹੁਤ ਬੇਇੱਜ਼ਤੀ ਹੋਵੇਗੀ ਤੇ ਬੜੇ ਉਪਦਰ ਹੋਣਗੇ, ਫਿਰ ਤਾਂ ਜਿਸ ਦਾ ਜੀ ਕਰੇਗਾ ਉਹ ਆਪਣੇ ਵਿਰੁੱਧ ਉੱਠ ਖਲੋਵੇਗਾ।
ਅਨ ਕਸੂਰ ਰਾਜੇ ਮੈਂ ਦਲੇ,
ਕਹਿਣ ਲੱਗਾ ਬੜੇ ਬੜੇ ਰਾਜੇ ਸੂਰਮੇ ਜਿਹੜੇ ਸਨ ਉਹਨਾਂ ਨੂੰ ਮੈਂ ਅਧੀਨ ਕੀਤਾ ਹੋਇਆ ਆਪਣੇ,
ਸੋ ਸਭ ਮਿਲ ਕਰ ਹੂੰ ਮੈਂ ਖਲੇ,
ਤੇ ਫਿਰ ਤੇ ਸਾਰੇ ਇਕੱਠੇ ਹੋ ਕੇ ਆਪਣੇ ਸਾਹਮਣੇ ਖੜ ਜਾਣਗੇ। ਜੇ ਆਹ ਦੋ ਭਰਾ ਨਾ ਆਪਣੇ ਕੋਲੋਂ ਜਿੱਤੇ ਗਏ ਤੇ ਫਿਰ ਬਾਕੀ ਰਾਜਿਆਂ ਨੂੰ ਆਪਾਂ ਕਿੱਦਾਂ ਅਧੀਨ ਕਰਾਂਗੇ, ਜਿਹਨਾਂ ਨੂੰ ਆਪਾਂ ਡਰਾਇਆ ਹੋਇਆ ਉਹ ਵੀ ਸਾਰੇ ਇਕੱਠੇ ਹੋ ਕੇ ਖੜੇ ਹੋ ਜਾਣਗੇ। ਫਿਰ
ਆਕੀ ਹੋਈ ਜੰਗ ਕੋ ਚਾਹੇ,
ਕਹਿਣ ਲੱਗੇ ਫਿਰ ਤਾਂ ਸਾਰੇ ਹੀ ਆਕੀ ਹੋ ਜਾਣਗੇ ਜਿੱਥੇ ਕਿੱਥੇ ਜੰਗ ਕਰਨ ਲੱਗ ਪੈਣਗੇ।
ਬਿਗੜ ਜਾਏ ਨਹਿ ਮਿਲ ਨ ਅਮਾਹੇ,
ਕਹਿੰਦੇ ਫਿਰ ਤੇ ਰਾਜ ਹੀ ਸਾਰਾ ਵਿਗੜ ਜਾਏਗਾ, ਫਿਰ ਤਾਂ ਆਪਾਂ ਕਬਜ਼ਾ ਹੀ ਨਹੀਂ ਰੱਖ ਸਕਾਂਗੇ।
ਫਤਿਹ ਚਟੌਰ ਰਹੇ ਪਤ ਮੇਰੀ,
ਕਹਿੰਦੇ ਜੇ ਚਤੌੜ ਜਿੱਤਿਆ ਜਾਵੇ ਤੇ ਮੇਰੀ ਪਤ ਰਹਿੰਦੀ ਹੈ, ਨਹੀਂ ਤੇ ਫਿਰ ਕੋਈ ਗੱਲ ਨੀ ਹੈਗੀ।
ਪਾਤਸ਼ਾਹਤ ਤਬ ਬਧੇ ਬਧੇਰੀ,
ਤਾਂ ਮੇਰੀ ਪਾਤਸ਼ਾਹੀ ਵੱਧਦੀ ਹੈ ਜੇ ਚਤੌੜ ਤੇ ਫਤਿਹ ਹੋ ਜਾਏ। ਜੇ ਸ਼ਰਮਿੰਦਾ ਹੋ ਗਈ ਇਥੋਂ ਮੁੜਨਾ ਪਵੇ ਮੈਂ ਆਹ ਦੋ ਭਰਾਵਾਂ ਨੂੰ ਨਾ ਜਿੱਤ ਸਕਾਂ ਤੇ ਫਿਰ ਆਪਾਂ ਕਿਵੇਂ ਰਾਜ ਕਰਾਂਗੇ।
ਜੇ ਗੜ ਨਹਿ ਟੁੱਟੇ ਹਟ ਜਾਹੇ,
ਕਹਿਣ ਲੱਗਾ ਜੇ ਕਿਲਾ ਆਪਣੇ ਕੋਲ ਨਾ ਟੁੱਟੇ ਨਾ ਜਿੱਤਿਆ ਜਾਵੇ ਉਦਾਂ ਹੀ ਮੁੜਨਾ ਪਵੇ ਤਾਂ
ਅਨਕ ਥਾਨ ਤਬ ਜੰਗ ਮਚਾਹੇ,
ਫਿਰ ਆਪਾਂ ਨੂੰ ਥਾਵਾਂ ਥਾਵਾਂ ਤੇ ਜੰਗ ਕਰਨਾ ਪਵੇਗਾ। ਜਿੱਥੇ ਕੋਈ ਰਾਜਾ ਛੋਟਾ ਮੋਟਾ ਬੈਠਾ ਉਹ ਹੀ ਆਪਣੀ ਫੌਜ ਲੈ ਕੇ ਆਕੀ ਹੋ ਜਾਏਗਾ।
ਭਲੇ ਚੜੇ ਨਿਜ ਕਾਜ ਸੁਧਾਰਨ,
ਕਹਿਣ ਲੱਗਾ ਚੰਗੇ ਚੜੇ ਆਪਣਾ ਕੰਮ ਸਾਰਨ ਵਾਸਤੇ, ਪਤਾ ਨੀ ਕਿਹੜਾ ਵੇਲਾ ਸੀ ਜਦੋਂ ਚੜਾਈ ਕੀਤੀ।
ਪੂਰਬ ਕੋਪੀ ਯਕੀਨ ਵਿਗਾੜਨ,
ਪਹਿਲਾਂ ਕੰਮ ਵੀ ਵਿਗਾੜ ਬੈਠੇ ਆ, ਜਿਹੜਾ ਪਹਿਲਾਂ ਕੁਝ ਦਬਦਬਾ ਬਣਿਆ ਸੀ ਉਹ ਵੀ ਜਾਂਦਾ ਲੱਗਦਾ ਹੁਣ।
ਉਮਰੇ ਮੈਂ ਬੁੱਧਵਾਨ ਮਹਾਨ,
ਹੁਣ ਕਹਿਣ ਲੱਗਾ ਵੀ ਤੁਹਾਡੀ ਸਭਾ ਮੈਂ ਤਾਂ ਬੁਲਾਈ, ਤੁਹਾਡੇ ਵਿੱਚ ਬੜੇ ਬੜੇ ਬੁੱਧੀਮਾਨ ਬੜੇ ਬੜੇ ਸਿਆਣੇ ਬੈਠੇ ਹਨ।
ਕਹੋ ਉਪਾਵ ਹੋਏ ਗੜ ਹਾਨ,
ਤੇ ਹੁਣ ਕੋਈ ਉਪਾਅ ਦੱਸੋ ਜਿਸ ਕਰਕੇ ਇਹ ਕਿਲਾ ਆਪਾਂ ਜਿੱਤ ਸਕੀਏ।
ਜੋ ਕਾਜ ਸੁਧਾਰੇ ਮੇਰਾ,
ਜਿਹੜਾ ਵੀ ਮੇਰਾ ਇਹ ਕਾਰਜ ਕੋਈ ਸੁਧਾਰ ਦੇਵੇਗਾ, ਤੁਹਾਡੇ ਚੋਂ ਸੈਨਾਪਤੀ ਕੋਈ ਮੰਤਰੀ ਜਿਹੜਾ ਮੇਰਾ ਕੰਮ ਸਵਾਰ ਦੇਵੇਗਾ,
ਇਹ ਤੇ ਅਪਰ ਭਲਾ ਨਹੇਰਾ,
ਸਮਝ ਲਓ ਵੀ ਉਹਦੇ ਨਾਲ ਇਹਦੂ ਵੱਡਾ ਮੇਰਾ ਭਲਾ ਕੋਈ ਨੀ, ਤੇ ਉਦੋਂ ਬਾਅਦ ਮੇਰੇ ਵਾਸਤੇ ਹੋਰ ਕੋਈ ਭਲਾ ਬੰਦਾ ਨੀ ਜਿਹੜਾ ਮੇਰਾ ਕਾਰਜ ਸਵਾਰ ਦੇਵੇ।
ਸਭ ਮੈਂ ਬ੍ਰਿਧੈ ਸੋ ਮੋਹੇ ਅਗਾਰੀ,
ਸਭ ਤੋਂ ਵੱਧ ਪਿਆਰਾ ਮੈਨੂੰ ਉਹ ਲੱਗੇਗਾ, ਮੈਂ ਸਭ ਤੋਂ ਅੱਗੇ ਕਰਕੇ ਉਹਨੂੰ ਬਿਠਾਵਾਂਗਾ।
ਇਸ ਕੇ ਆਨ ਮਾਨ ਹਾਂ ਭਾਰੀ,
ਬਹੁਤ ਜ਼ਿਆਦਾ ਉਹਦਾ ਮੈਂ ਮਾਨ ਸਨਮਾਨ ਕਰਾਂਗਾ ਜੇ ਕੋਈ ਮੇਰਾ ਇਹ ਕਾਰਜ ਸਵਾਰ ਦੇਵੇ ਤੇ।
ਬੜ ਸੰਕਟ ਇਹ ਗੜ ਕੋ ਪਰਿਓ,
ਬਹੁਤ ਵੱਡਾ ਸੰਕਟ ਪੈ ਗਿਆ ਇਹ ਕਿਲਾ ਦਾ ਜਿਹੜਾ ਸਾਡੇ ਕੋਲ ਜਿੱਤਿਆ ਨੀ ਜਾ ਰਿਹਾ, ਤੇ ਬਹੁਤ ਵੱਡਾ ਸੰਕਟ ਹੈ।
ਟੁੱਟਿਓ ਨਹੀਂ ਯੁੱਧ ਵੱਡ ਕਰਿਓ,
ਕਹਿੰਦੇ ਕਿੰਨਾ ਵੱਡਾ ਯੁੱਧ ਕਰ ਲਿਆ ਔਰ ਕਿੰਨਾ ਸਮਾਂ ਹੋ ਗਿਆ ਅਜੇ ਤੱਕ ਆਪਣੇ ਕੋਲ ਉਹ ਕਿਲਾ ਨੀ ਟੁੱਟਿਆ ਹੈ।
ਭੇਦ ਨਹੀਂ ਰਾਜਪੂਤਨ ਮਾਹੇ,
ਕਹਿੰਦੇ ਉਹ ਆਪੋ ਵਿੱਚ ਦੀ ਏਕਾ ਕਰਕੇ ਲੜਦੇ ਪਏ ਨੇ, ਉਹਨਾਂ ਵਿੱਚ ਕੋਈ ਭੇਦ ਨੀ, ਆਪਾਂ ਫਰਕ ਨੀ ਪਾ ਸਕੇ।
ਅਪਰ ਉਪਾਅ ਬਣੇ ਕੋ ਨਾਹੇ,
ਹੋਰ ਕੋਈ ਉਪਾਅ ਹੁਣ ਬਣਦਾ ਨੀ ਹੈਗਾ, ਦੱਸੋ ਕੀ ਕਰੀਏ।
ਪੀਰ ਫਕੀਰ ਅਪਰ ਜੇ ਕੋਈ,
ਕਹਿੰਦੇ ਪੀਰ ਫਕੀਰ ਕੋਈ ਐਸਾ ਹੋਵੇ,
ਜਿਸ ਕੋ ਕਹਿਓ ਬਾਕ ਫੁਰ ਹੋਈ,
ਜਿਸ ਦਾ ਕਿਹਾ ਹੋਇਆ ਬਚਨ ਪੂਰਾ ਹੋ ਜਾਵੇ, ਕੋਈ ਐਸਾ ਹੈਗਾ ਪੀਰ ਫਕੀਰ ਕੋਈ ਤੁਹਾਡੇ ਵਿੱਚੋਂ ਜਾਣਦਾ ਐਸੇ ਕਿਸੇ ਨੂੰ।
ਸੋ ਖੋਜੋ ਚਾਰੋਂ ਦਿਸ਼ਮਾ ਹੈ,
ਕਹਿਣ ਲੱਗਾ ਜੋ ਖੋਜ ਕਰੋ ਕੋਈ ਐਸਾ ਪੀਰ ਫਕੀਰ ਹੋਵੇ ਜਿਹੜਾ ਆਪਣੀ ਜਿੱਤ ਦਾ ਬਚਨ ਕਰ ਦੇਵੇ ਤੇ ਜਿਸ ਦਾ ਬਚਨ ਪੂਰਾ ਹੋ ਜਾਂਦਾ ਹੋਵੇ।
ਜਹਾਂ ਸੁਣੋ ਪਰਖੋ ਤਹ ਜਾ ਹੈ,
ਜਿੱਥੇ ਕਿਤੇ ਤੁਹਾਨੂੰ ਦੱਸ ਪੈਂਦੀ ਤੁਸੀਂ ਸੁਣੋ, ਪਹਿਲਾਂ ਜਾ ਕੇ ਪਰਖ ਕਰੋ ਵੀ ਵਾਕਿਆ ਹੀ ਪੂਰਾ ਹੈ, ਵਾਕਿਆ ਹੀ ਇਹਦੇ ਬਚਨ ਪੂਰੇ ਹੋ ਜਾਂਦੇ ਹਨ।
ਪ੍ਰਸੰਨ ਹੋਏ ਕਰੁਣਾ ਕਰੇ,
ਫਿਰ ਜਿਵੇਂ ਉਹ ਪ੍ਰਸੰਨ ਹੋਵੇ ਉਹਨੂੰ ਆਖੋ ਸਾਡੇ ਤੇ ਕਿਰਪਾ ਕਰ, ਕੋਈ ਬਚਨ ਕਰ, ਇਹ ਕਿਲਾ ਜਿੱਤਿਆ ਜਾਵੇ।
ਮੈਂ ਸਭ ਜੁੱਤ ਤਿਸਕੇ ਅਨੁਸਰੇ,
ਮੈਂ ਸਾਰੀ ਜ਼ਿੰਦਗੀ ਉਹਦਾ ਆਗਿਆਕਾਰੀ ਉਹਦੇ ਅਨੁਸਾਰ ਹੋ ਕੇ ਰਵਾਂਗਾ ਜੇ ਕੋਈ ਐਸਾ ਬਚਨ ਕਰਨ ਵਾਲਾ ਲੱਭ ਜਾਵੇ ਤਾਂ।
ਐਸੋ ਖੋਜ ਬਤਾ ਵਹਿ ਮੋਹੀ,
ਜੇ ਕੋਈ ਖੋਜ ਕਰਕੇ ਇਹੋ ਜਿਹਾ ਦੱਸ ਦੇਵੇਗਾ ਤੇ।
ਅਦ ਕਹੇ ਤੂੰ ਤਹ ਸਮ ਨਹਿ ਹੋਹੀ,
ਕੋਈ ਉਹ ਬਹੁਤ ਜ਼ਿਆਦਾ ਮੇਰਾ ਹੇਤੂ ਤੇ ਪਿਆਰਾ ਹੋਵੇਗਾ, ਉਹਦੇ ਬਰਾਬਰ ਮੈਨੂੰ ਹੋਰ ਕੋਈ ਨਹੀਂ, ਜੇ ਕੋਈ ਐਸੀ ਮੈਨੂੰ ਦੱਸ ਪਾ ਦੇਵੇ ਵੀ ਫਲਾਣੇ ਥਾਂ ਤੇ ਕੋਈ ਹੈਗੇ ਨੇ ਗੁਰਮੁਖ ਪਿਆਰੇ ਜਿਨ੍ਹਾਂ ਦਾ ਬਚਨ ਪੂਰਾ ਹੋ ਜਾਂਦਾ ਹੈ।
ਇਸ ਸੰਦੇਹ ਗਰਤ ਮਹਿ ਗਿਰਿਓ,
ਕਹਿਣ ਲੱਗਾ ਮੈਂ ਤਾਂ ਹੁਣ ਇਸ ਸੰਦੇਹ ਦੇ ਟੋਏ ਵਿੱਚ ਡਿੱਗਾ ਪਿਆ ਸ਼ੰਕੇ ਦੇ ਵੀ ਜਿੱਤਿਆ ਵੀ ਜਾਵੇਗਾ ਕਿ ਪਤਾ ਨੀ ਕਿਲਾ ਜਿੱਤਿਆ ਨਾ ਜਾਵੇ ਜਾਂ ਜਿੱਤਿਆ ਜਾਵੇ। ਜੇ ਮਹਾਰਾਜ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਜੀ ਨੂੰ ਆਣ ਕੇ ਆਖਿਆ ਸੀ ਨਾ ਕਿਲਾ ਨੀ ਫਤਿਹ ਹੋ ਰਿਹਾ ਜੀ ਅਰਦਾਸ ਕਰੋ, ਉਹਨੇ ਕਿਹਾ ਕੱਲੀ ਅਰਦਾਸ ਕਿਉਂ ਕਰਨੀ, ਮੈਂ ਨਾਲ ਹੀ ਚੱਲਾਂਗਾ ਤੇਰੇ। ਅਰਦਾਸ ਵੀ ਕੀਤੀ ਨਾਲ ਵੀ ਗਏ ਸਨ, ਫਤਿਹ ਹੋ ਗਈ ਸੀ।
ਕਰੇ ਨਿਕਾਸਨ ਜੋ ਹਿਤ ਭਰਿਓ,
ਇਹ ਕਹਿਣ ਲੱਗਾ ਅਕਬਰ ਕਹਿੰਦਾ ਕੋਈ ਹੁਣ ਐਸਾ ਕੋਈ ਗੁਰਮੁਖ ਪਿਆਰਾ ਮੈਨੂੰ ਇਸ ਸ਼ਰਮਿੰਦਗੀ ਦੇ ਟੋਏ ਵਿੱਚ ਡਿੱਗੇ ਹੋਏ ਨੂੰ ਕੱਢ ਸਕਦਾ ਹੋਵੇ ਤੇ ਦੱਸੋ ਜ਼ਰੂਰ।
ਇਹ ਸੁਣ ਕੇ ਸਭ ਲੱਗੇ ਵਿਚਾਰਨ,
ਇਹ ਸੁਣ ਕੇ ਉਹਦੀ ਬਾਦਸ਼ਾਹ ਦੀ ਗੱਲ ਸਾਰੇ ਵਿਚਾਰਨ ਲੱਗ ਪਏ ਜੀ।
ਅਸ ਪੂਰਨ ਕੋ ਕਰੇ ਨਿਹਾਰਨ,
ਹੁਣ ਮਨ ਵਿੱਚ ਵਿਚਾਰਾਂ ਕਰਦੇ ਹੋ ਜਿਹਾ ਪੂਰਾ ਕੌਣ ਹੋਵੇਗਾ, ਧਰਤੀ ਦੇ ਕਿਹੜੇ ਕੋਨੇ ਤੇ ਹੋਵੇਗਾ ਜਿਸ ਦਾ ਬਚਨ ਪੂਰਾ ਹੁੰਦਾ ਹੋਵੇ।
ਕਿਸ ਹੂ ਨੇ ਕੋ ਪੀਰ ਬਤਾਵਾ,
ਕਿਸੇ ਨੇ ਕਿਸੇ ਪੀਰ ਦਾ ਨਾਂ ਲਿਆ, ਕਿਸੇ ਨੇ ਕਿਸੇ ਪੀਰ ਦਾ ਨਾਂ ਲਿਆ ਜੀ,
ਮੈਂ ਪਸੰਦ ਅਕਬਰ ਕੀ ਆਵਾ।
ਪਰ ਅਕਬਰ ਨੇ ਇਹੋ ਜੇ ਪਹਿਲਾਂ ਸਾਰੇ ਮਨਾ ਲਏ ਸੀ, ਕੋਈ ਗੱਲ ਨੀ ਸੀ ਬਣੀ, ਇਸ ਕਰਕੇ ਉਹਦੇ ਪਸੰਦ ਨੀ ਆਉਂਦਾ। ਕਹਿੰਦਾ ਨਹੀਂ ਨਹੀਂ ਏਦਾਂ ਦੇ ਤੇ ਮੈਂ ਪਹਿਲਾਂ ਹੀ ਮਨਾ ਚੁੱਕਾ ਹਾਂ।
ਕਹਿਣ ਲੱਗਿਓ ਇਸ ਤੇ ਭੀ ਵਡੇਰੇ,
ਉਹ ਅਕਬਰ ਕਹਿਣ ਲੱਗਾ ਜਿਹਨਾਂ ਦੀ ਤੁਸੀਂ ਦੱਸ ਪਾਏ ਜਾਂਦੇ ਇਹਨਾਂ ਤੋਂ ਵੱਡੇ ਵੱਡੇ ਤੇ ਮੈਂ ਪਹਿਲਾਂ ਮਨਾ ਚੁੱਕਾ ਹਾਂ।
ਪ੍ਰਥਮ ਮਨਾਏ ਪੀਰ ਕਨੇਰੇ,
ਕਈ ਪੀਰ ਫਕੀਰ ਇਦੋਂ ਪਹਿਲਾਂ ਆਪਾਂ ਮਨਾ ਕੇ ਹੀ ਤੁਰੇ ਸਾਂ, ਪਰ ਕੋਈ ਗੱਲ ਨੀ ਬਣੀ।
ਕਿਸ ਹੂੰ ਤੇ ਨਾ ਸਰਿਓ ਮਮ ਕਾਮ,
ਮੇਰਾ ਕੰਮ ਕਿਸੇ ਕੋਲੋਂ ਵੀ ਨਹੀਂ ਸਰਿਆ ਹੈ।
ਭਾਏ ਨਿਫਲ ਖਰਚੇ ਬਹੁ ਦਾਮ,
ਕਹਿਣ ਲੱਗਾ ਕਿੰਨਾ ਖਰਚਾ ਹੋ ਗਿਆ ਤੇ ਅਜੇ ਤੱਕ ਨਿਸਫਲ ਹੀ ਗਿਆ ਸਾਰਾ।
ਗੁਰ ਘਰ ਕੋ ਇੱਕ ਸਿੱਖ ਮਹਾਨ,
ਕੋਈ ਗੁਰੂ ਸਾਹਿਬ ਜੀ ਦਾ ਪ੍ਰੇਮੀ ਉਸ ਵੇਲੇ ਉੱਥੇ ਸੀਗਾ ਜੀ।
ਆਹੋ ਬਾਕ ਤਿੰਨ ਪੀ ਸੁਣ ਕੰਨ,
ਉਹਨੇ ਵੀ ਸੁਣੀ ਹੈ ਬਾਦਸ਼ਾਹ ਦੀ ਗੱਲ ਕਿ ਹੁਣ ਹੁਣ ਇਸ ਵੇਲੇ ਦੀ ਪੇਸ਼ ਕੋਈ ਨੀ ਜਾਂਦੀ, ਹੁਣ ਇਹ ਆਸਰਾ ਚਾਹੁੰਦਾ ਕਿਸੇ ਐਸੇ ਗੁਰਮੁਖ ਪਿਆਰੇ ਦਾ ਜਿਹਨਾਂ ਦਾ ਬਚਨ ਪੂਰਾ ਹੁੰਦਾ ਹੋਵੇ।
ਸਹਿਤ ਸੰਦੇਹ ਕਹਿਣ ਕੋ ਹੋਏ,
ਕਹਿੰਦੇ ਕਹਿਣਾ ਤਾਂ ਚਾਹੁੰਦਾ ਸੀ ਉਹ ਗੁਰਮੁਖ, ਪਰ ਥੋੜਾ ਉਹਦੇ ਮਨ ਚ ਸ਼ੰਕਾ ਸੀ।
ਇਹ ਹੈ ਤੁਰਕ ਸ਼ਰਧਾਲੂ ਨਾ ਕੋਏ,
ਜੇ ਉਹਦੇ ਮਨ ਚ ਆਇਆ ਵੀ ਜੇ ਮੈਂ ਗੁਰੂ ਸਾਹਿਬ ਜੀ ਦੀ ਇਹਨੂੰ ਦੱਸ ਪਾਵਾਂ ਤੇ ਇਹ ਤੁਰਕ ਹੈ, ਪਤਾ ਨੀ ਇਹਦੇ ਮਨ ਚ ਸ਼ਰਧਾ ਆਵੇਗੀ ਕਿ ਨਹੀਂ ਆਵੇਗੀ।
ਗੁਰ ਘਰ ਭਰ ਕੇ ਮੈਂ ਸਿਦਕ ਧਰੇ ਹੈ,
ਇਹਦਾ ਗੁਰੂ ਘਰ ਉੱਤੇ ਸਿਦਕ ਪਤਾ ਨੀ ਆਉਣਾ ਕਿ ਨਹੀਂ ਆਉਣਾ, ਪਤਾ ਨੀ ਭਰੋਸਾ ਆਵੇ ਕਿ ਨਾ ਆਵੇ।
ਹਿਰਦੇ ਨਿਮਰ ਕਰ ਸੀਸ ਕਰੇ ਹੈ,
ਪਤਾ ਨੀ ਇਹ ਹਿਰਦੇ ਚ ਨਿਮਰਤਾ ਨਾਲ ਸੀਸ ਵੀ ਨਵਾਵੇਗਾ ਮਹਾਰਾਜ ਨੂੰ ਕਿ ਨਾ ਨਵਾਵੇਗਾ।
ਗੁਰ ਕੋ ਨਿਮਹਿ ਪਾਏ ਵਡਿਆਈ,
ਪਰ ਇੱਕ ਗੱਲ ਪੱਕੀ ਹੈ ਵੀ ਜੇ ਮੈਂ ਦੱਸ ਪਾ ਦਿਆਂ ਇਹਦੇ ਮਨ ਚ ਸ਼ਰਧਾ ਆ ਜਾਵੇ ਗੁਰੂ ਸਾਹਿਬ ਜੀ ਦੀ, ਇਹ ਵਡਿਆਈ ਕਰ ਦੇਵੇ ਤੇ ਕੰਮ ਇਹਦਾ ਜ਼ਰੂਰ ਸਫਲਾ ਹੋ ਜਾਏਗਾ।
ਗੁਰ ਕੋ ਨਿਮਹਿ ਸੋ ਇਹ ਸ਼ਪੁਰਾਈ,
ਜੇ ਗੁਰੂ ਸਾਹਿਬ ਜੀ ਅੱਗੇ ਨਿਮ ਜਾਵੇ ਇਹ ਸ਼ਰਧਾ ਨਾਲ, ਇੱਛਾ ਇਹਦੀ ਜ਼ਰੂਰ ਪੂਰੀ ਹੋ ਜਾਏਗੀ।
ਇਹ ਵਿਚਾਰ ਇੱਕ ਦਿਨ ਰਾਤ,
ਕਹਿੰਦੇ ਇੱਕ ਦਿਨ ਤੇ ਇੱਕ ਰਾਤ ਤਾਂ ਉਹ ਗੁਰਮੁਖ ਪਿਆਰਾ ਵਿਚਾਰ ਹੀ ਕਰੀ ਗਿਆ ਵੀ ਗੁਰੂ ਸਾਹਿਬ ਦੀ ਇਹਨੂੰ ਦੱਸ ਪਾਵਾਂ ਕਿ ਨਾ ਪਾਵਾਂ, ਪਾਵਾਂ ਕਿ ਨਾ ਪਾਵਾਂ, ਕਿਉਂਕਿ ਇਹ ਤੁਰਕ ਹੈ, ਪਤਾ ਨੀ ਮਹਾਰਾਜ ਵਿੱਚ ਇਹਦੀ ਸ਼ਰਧਾ ਆਵੇਗੀ ਕਿ ਨਹੀਂ ਆਵੇਗੀ।
ਉਹ ਨਿਸ਼ਚੈ ਚਤਕੀਨ ਸਬਾਤ,
ਕਹਿੰਦੇ ਫਿਰ ਉਹਨੇ ਨਿਸ਼ਚਾ ਕਰ ਲਿਆ ਵੀ ਕੋਈ ਗੱਲ ਨੀ, ਹੁਣ ਇਹਨੇ ਇੰਨੀ ਵਾਰ ਆਖਿਆ ਤੇ ਮੈਨੂੰ ਦੱਸ ਜ਼ਰੂਰ ਪਾਉਣੀ ਚਾਹੀਦੀ, ਅੱਗਿਓਂ ਇਹਦੇ ਭਾਗ ਹਨ।
ਇੱਕ ਵਾਰ ਮੈਂ ਇਸ ਕੋ ਕਹਾਂ,
ਕਹਿਣ ਲੱਗਾ ਇੱਕ ਵਾਰ ਤਾਂ ਮੈਂ ਜ਼ਰੂਰ ਇਹਨੂੰ ਦੱਸਾਂਗਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਤ।
ਸਤਿਗੁਰ ਕੋ ਪ੍ਰਤਾਪ ਜਸ ਲਹੁੰ,
ਸਤਿਗੁਰੂ ਜੀ ਦਾ ਪ੍ਰਤਾਪ ਇੱਕ ਵਾਰ ਮੈਂ ਇਹਨੂੰ ਕਹਿ ਦੇਣਾ, ਅੱਗਿਓਂ ਇਹਦੇ ਭਾਗ ਨੇ ਇਹਦਾ ਵਿਸ਼ਵਾਸ ਆਉਣਾ ਕਿ ਨਹੀਂ ਆਉਣਾ ਮਹਾਰਾਜ।
ਇਸ ਕੇ ਭਲੇ ਭਾਗ ਲੈ ਮਾਨ,
ਜੇ ਤੇ ਇਹਦੇ ਭਲੇ ਭਾਗ ਹੋਣਗੇ ਫਿਰ ਤਾਂ ਮੰਨ ਲਵੇਗਾ, ਫਿਰ ਤਾਂ ਸ਼ਰਧਾ ਆ ਜਾਏਗੀ।
ਨਾ ਹਿਤ ਪਾਵੇ ਕਸ਼ਟ ਮਹਾਨ,
ਤੇ ਨਹੀਂ ਤੇ ਫਿਰ ਕਸ਼ਟ ਤਾਂ ਚੱਲ ਹੀ ਰਿਹਾ ਤੇ ਹੋਰ ਵੱਡਾ ਕਸ਼ਟ ਚੱਲੇਗਾ ਇਹ।
ਇਉਂ ਵਿਚਾਰ ਕੈ ਚਿੱਤ ਦ੍ਰਿੜ ਕਰਕੇ,
ਕਹਿੰਦੇ ਇਉਂ ਵਿਚਾਰ ਕੇ ਤੇ ਉਸ ਗੁਰਮੁਖ ਪਿਆਰੇ ਨੇ ਚਿੱਤ ਦ੍ਰਿੜ ਕਰਕੇ ਜੀ,
ਗਾਇਓ ਸ਼ਾਹ ਟਿਗ ਖੜੋ ਨਿਹਰ ਕੇ,
ਤੇ ਫਿਰ ਚਲੇ ਗਿਆ ਆਗਿਆ ਲੈ ਕੇ ਅਕਬਰ ਦੇ ਕੋਲੇ ਤੇ ਸਾਹਮਣੇ ਜਾ ਕੇ ਖੜ ਗਿਆ।
ਕਰ ਤਸਲੀਮ ਸਨਮੁਖ ਕਰਨੇ,
ਤਸਲੀਮ ਦਾ ਅਰਥ ਹੁੰਦਾ ਸਲਾਮ ਕਰਨੀ, ਨਮਸਕਾਰ ਕਰਨੀ, ਜਾ ਕੇ ਨਮਸਕਾਰ ਕੀਤੀ ਜੀ।
ਸ਼ਾਹਨ ਸ਼ਾਹ ਸੁਣੋ ਮਮ ਬੈਨ,
ਤੇ ਜਾ ਕੇ ਅਕਬਰ ਨੂੰ ਉਹ ਕਹਿਣ ਲੱਗਾ ਵੀ ਸ਼ਹਿਨ ਸ਼ਾਹ ਤੂੰ ਸਾਰਿਆਂ ਕੋਲੋਂ ਕੁਝ ਨਾ ਕੁਝ ਸੁਣਿਆ ਤੇ ਪੁੱਛਿਆ ਤੇ ਹੁਣ ਇੱਕ ਮੇਰੀ ਬੇਨਤੀ ਵੀ ਸੁਣ।
ਨਿਮਕ ਤੁਮਾਰੋ ਹਮ ਨਿਤ ਖਾਤ,
ਕਹਿਣ ਲੱਗਾ ਅਸੀਂ ਤੇਰੀ ਪਰਜਾ, ਤੂੰ ਸਾਡਾ ਰਾਜਾ, ਅਸੀਂ ਤੇਰਾ ਨਮਕ ਖਾਂਦੇ ਹਾਂ।
ਭਲੋ ਚਾਹਤ ਹੈ ਚਿਤ ਦਿਨ ਰਾਤ,
ਅਸੀਂ ਤੇਰਾ ਭਲਾ ਚਾਹੁੰਦੇ ਹਾਂ ਦਿਨੇ ਰਾਤ, ਕਿਉਂਕਿ ਤੇਰੀ ਪਰਜਾ ਹਾਂ ਅਸੀਂ।
ਜਗ ਗੁਰ ਨਾਨਕ ਪ੍ਰਥਮ ਪਏ ਹੈ,
ਉਸ ਗੁਰਮੁਖ ਨੇ ਇੱਥੋਂ ਗੁਰੂ ਸਾਹਿਬ ਜੀ ਦੀ ਸ਼ੋਭਾ ਨੂੰ ਦੱਸਣੀ ਸ਼ੁਰੂ ਕਰ ਦਿੱਤੀ। ਕਹਿਣ ਲੱਗਾ ਜਗਤ ਉੱਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਭਏ, ਤੁਸੀਂ ਵੀ ਨਾਂ ਸੁਣਿਆ ਹੈ।
ਸਭ ਹਨ ਸਭ ਉਪਦੇਸ਼ ਦਏ ਹੈ,
ਜਿਨ੍ਹਾਂ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਸ਼ੁਭ ਉਪਦੇਸ਼ ਦਿੱਤਾ ਹੈ।
ਹਿੰਦੂ ਤੁਰਕ ਦੋ ਜਿਸ ਮਨ,
ਕਹਿੰਦੇ ਹਿੰਦੂ ਤੇ ਤੁਰਕ ਦੋਨੋਂ ਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਉਨਾ ਹੀ ਮੰਨਦੇ ਹਨ ਬਰਾਬਰ ਹੀ।
ਗੁਰੂ ਪੀਰ ਜਿਸ ਨਾਮ ਬਖਾਨੇ,
ਹਿੰਦੂ ਉਹਨਾਂ ਨੂੰ ਗੁਰੂ ਸਾਹਿਬ ਕਹਿੰਦੇ ਤੇ ਤੁਰਕ ਉਹਨਾਂ ਨੂੰ ਪੀਰ ਕਹਿੰਦੇ ਨੇ, ਮੰਨਦੇ ਦੋਨੋਂ ਜਾਣੇ ਹਨ।
ਅਜਮਤ ਮੈਂ ਪੂਰਨ ਸਾ ਭਾਂਤੀ,
ਕਰਾਮਾਤ ਵਿੱਚ ਹਰੇ ਸਾਰੇ ਤਰ੍ਹਾਂ ਨਾਲ ਸਮਰੱਥ ਹਨ ਮਹਾਰਾਜ ਜੀ।
ਇਸ ਕੇ ਸਮਸਰਨ ਹੈ ਕਿਸ ਬਾਤੀ,
ਧਰਤੀ ਉੱਤੇ ਕੋਈ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਰਾਬਰ ਨਹੀਂ ਹੋਇਆ ਹੈ।
ਕਰਾਮਾਤ ਸਭ ਥਾਂ ਲਗਾਈ,
ਕਹਿੰਦੇ ਸਭ ਥਾਵਾਂ ਤੇ ਜਿੱਥੇ ਜ਼ਰੂਰਤ ਪਈ ਮਹਾਰਾਜ ਜੀ ਨੇ ਆਪਣੀ ਕਲਾ ਵਿਖਾਈ ਹੈ।
ਪੀਰ ਮੀਰ ਨਿਮਰੇ ਅਗਵਾ,
ਭਾਵੇਂ ਕੋਈ ਪੀਰ ਸੀ ਤੇ ਭਾਵੇਂ ਮੀਰ ਕੋਈ ਰਾਜਾ ਸੀ, ਗੁਰੂ ਨਾਨਕ ਦੇਵ ਸਾਹਿਬ ਜੀ ਦੇ ਅੱਗੇ ਸਾਰੇ ਹੀ ਨਿਵੇਂ ਹਨ।
ਜਾਹਰ ਸਭ ਜਹਾਨ ਮੈਂ ਹੋਵਾ,
ਸਾਰੇ ਜਹਾਨ ਵਿੱਚ ਇਹ ਗੱਲ ਜ਼ਾਹਰ ਹੈ, ਪ੍ਰਗਟ ਹੈ।
ਜਿਨ ਕੇ ਸਨਮੁਖ ਕੋ ਨਾ ਖਰੋਵਾ,
ਜਿਨ੍ਹਾਂ ਦੇ ਅੱਗੇ ਕੋਈ ਵੀ ਅੜ ਨਹੀਂ ਸਕਿਆ, ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਕੋਈ ਆਕੀ ਨਹੀਂ, ਭਾਵੇਂ ਉਹ ਰਾਜਾ ਸ਼ਿਵਨਾਥ ਵਰਗੇ ਪ੍ਰੇਮੀ ਨੇ, ਭਾਵੇਂ ਸਿੱਧਾਂ ਵਰਗੇ ਹੰਕਾਰੀ ਸਨ, ਭਾਵੇਂ ਕੋਈ ਜੋਗੀ ਸੀ, ਭਾਵੇਂ ਗੋਰਖਨਾਥ ਵਰਗੇ ਤੇ ਭਾਵੇਂ ਵਲੀ ਕੰਧਾਰੀ ਵਰਗੇ, ਸਭ ਨੂੰ ਨਿਉਣਾ ਪਿਆ ਮਹਾਰਾਜ ਜੀ ਦੇ ਅੱਗੇ।
ਬਾਬਰ ਸ਼ਾਹ ਜੋ ਬੜੋ ਤੁਮਾਰੋ,
ਕਹਿਣ ਲੱਗਾ ਜਿਹੜੇ ਤੁਹਾਡੇ ਵੱਡੇ ਸਨ ਬਾਬਰ ਬਾਦਸ਼ਾਹ,
ਤਿੰਨ ਬਖਸ਼ਿਓ ਇਹ ਪਦ ਜੋ ਉਧਾਰੋ,
ਇਹ ਬਾਦਸ਼ਾਹੀ ਬਾਬਰ ਨੂੰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਖਸ਼ੀ ਸੀ ਤੁਹਾਡੇ ਵੱਡਿਆਂ ਨੂੰ।
ਜਨਮਤ ਹੀ ਅਜਮਤ ਜਤ ਧਾਰੀ,
ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਉਤਾਰ ਲਿਆ ਉਦੋਂ ਹੀ ਉਹਨਾਂ ਵਿੱਚ ਅਜਮਤਾਂ ਸਨ, ਉਦੋਂ ਹੀ ਕਲਾ ਉਹਨਾਂ ਵਿੱਚ ਬਹੁਤ ਭਾਰੀ ਸੀਗੀ।
ਸੁਭਤ ਸ਼ਾਮ ਕਿਆ ਫਣ ਬਿਸਤਾਰੀ,
ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੁਭਤ ਸ਼ਾਮ ਜਦ ਫਣ ਸੱਪ ਨੇ ਉਹਨਾਂ ਦੇ ਉੱਪਰ ਆਪਣੀ ਫਨ ਦੀ ਛਾਂ ਕੀਤੀ ਸੀ ਜਦੋਂ ਅਜੇ ਮਹਾਰਾਜ ਜੀ ਦਾ ਬਚਪਨ ਸੀ। ਇਹਦਾ ਅਰਥ ਬਚਪਨ ਤੋਂ ਅਵਤਾਰ ਲੈਣ ਦੇ ਸਮੇਂ ਤੋਂ ਹੀ ਸੱਚੇ ਪਾਤਸ਼ਾਹ ਜੀ ਸਮਰੱਥ ਸਨ।
ਮੈਖਣ ਚਰ ਕੇ ਖੇਤ ਉਜਾਰ,
ਕਹਿੰਦੇ ਇੱਕ ਵਾਰ ਮੱਝਾਂ ਨੇ ਖੇਤ ਚਰ ਲਿਆ ਸੀ,
ਸਾਰਾ ਮੈਂ ਕੀਆ ਹਰਿਆਵਲ ਸਾਰਾ,
ਮਹਾਰਾਜ ਜੀ ਨੇ ਬਚਨ ਕਰਕੇ ਸਾਰਾ ਹਰਿਆ ਭਰਿਆ ਕਰ ਦਿੱਤਾ ਸੀ।
ਅਨਕ ਮ੍ਰਿਤਕ ਪੀ ਕਰੇ ਜਵਾਨ,
ਕਈ ਮੁਰਦੇ ਜਿਉਂਦੇ ਕੀਤੇ ਮਹਾਰਾਜ ਜੀ ਨੇ,
ਯਹ ਤਹ ਵਿਚਰੇ ਜਾ ਸਤ ਪਾਵਨ,
ਜਿੱਥੇ ਕਿੱਥੇ ਸੱਚੇ ਪਾਤਸ਼ਾਹ ਜੀ ਵਿਚਰੇ ਨੇ ਭਲਾ ਹੀ ਭਲਾ ਕੀਤਾ ਹੈ।
ਕਰਾਮਾਤ ਧਾਰੀ ਜਗ ਜੇਤੇ,
ਕਹਿੰਦੇ ਬੜੀ ਕਰਾਮਾਤ ਧਾਰਨ ਕੀਤੀ ਮਹਾਰਾਜ ਜੀ,
ਗੋਰਖ ਆਦਕ ਸਿੱਧ ਗਣ ਤੇਤੇ,
ਜਿਹੜੇ ਗੋਰਖ ਵਰਗੇ ਸਿੱਧ ਕਰਾਮਾਤੀ ਸਨ ਉਹ ਵੀ ਨਿਉਏ ਮਹਾਰਾਜ ਜੀ ਦੇ ਅੱਗੇ।
ਤੁਰਕਨ ਵਿਖੇ ਪੀਰ ਅਜਮਤੀ,
ਕਹਿੰਦੇ ਤੁਰਕਾਂ ਵਿੱਚ ਜਿਹੜੇ ਬੜੇ ਕਰਾਮਾਤੀ ਪੀਰ ਸਨ,
ਮਤੀ ਬਿਲੰਦ ਦਵੈਤ ਚਿਤ ਹਤੀ,
ਜਿਨ੍ਹਾਂ ਦੀ ਮਤ ਵਿੱਚ ਬਹੁਤ ਜ਼ਿਆਦਾ ਦੁਬਧਾ ਤੇ ਹੰਕਾਰ ਸੀ ਉਹ ਵੀ ਮਹਾਰਾਜ ਜੀ ਨੇ ਥੱਲੇ ਕਰ ਦਿੱਤਾ।
ਸ਼ਮਸ਼ ਆਦ ਜਿਨਹੋਂ ਦਿਨ ਨਾਥ,
ਕਹਿੰਦੇ ਸ਼ਮਸ਼ ਤਰਬੇਜ ਵਰਗੇ ਵੀ ਜਿਹੜੇ ਸਨ,
ਕਰੇ ਉਤਾਰ ਬੋਲਣ ਸਾਥ,
ਕਹਿੰਦੇ ਜਿਨ੍ਹਾਂ ਦੇ ਬੋਲ ਵਿੱਚ ਬੜਾ ਬਲ ਸੀ ਜੀ।
ਸ਼੍ਰੀ ਗੁਰ ਸਭ ਸੋ ਚਰਚਾ ਕਰੇ,
ਜਦੋਂ ਚਰਚਾ ਕੀਤੀ ਨਾ ਵੱਡੇ ਵੱਡੇ ਪੀਰਾਂ ਫਕੀਰਾਂ ਨੇ ਤੇ ਹੰਕਾਰੀਆਂ ਨੇ ਕਰਾਮਾਤੀਆਂ ਨੇ ਗੁਰੂ ਨਾਨਕ ਦੇਵ ਜੀ ਨਾਲ,
ਅਜਮਤ ਕੋ ਦਿਖਾਏ ਕਰ ਤਰੇ,
ਕਹਿੰਦੇ ਉਹਨਾਂ ਨੇ ਆਪਣੀਆਂ ਸ਼ਕਤੀਆਂ ਵਿਖਾਈਆਂ ਪਰ ਗੁਰੂ ਸਾਹਿਬ ਜੀ ਦੇ ਅੱਗੇ ਕੋਈ ਨਾ ਚੱਲੀ ਕਿਉਂਕਿ ਮਹਾਰਾਜ ਵੱਡੇ ਸਨ, ਸਮਰੱਥ ਸਨ।
ਕੇ ਤਕ ਗਿਣੀਏ ਜਗਤ ਮਜਾਰੇ,
ਕਹਿਣ ਲੱਗੇ ਕਿੰਨੀ ਕੁ ਗਿਣਤੀ ਬਾਦਸ਼ਾਹ ਸ਼ਹਿਨਸ਼ਾਹ, ਮੈਂ ਗਿਣ ਕੇ ਦੱਸਾਂ ਮਹਾਰਾਜ ਜੀ ਦੀਆਂ ਕਿੰਨੀਆਂ ਕੁ ਬਰਕਤਾਂ ਹਨ।
ਦਰਸ਼ਨ ਦੇ ਕਰ ਨਰ ਨਿਸਤਾਰੇ,
ਕਿੰਨੇ ਲੋਕਾਂ ਨੂੰ ਦਰਸ਼ਨ ਦੇ ਕੇ ਗੁਰੂ ਨਾਨਕ ਦੇਵ ਜੀ ਨੇ ਜਗਤ ਤੋਂ ਪਾਰ ਕਰ ਦਿੱਤਾ, ਮੈਂ ਕਿੰਨੇ ਕੁ ਗਿਣ ਕੇ ਦੱਸਾਂ।
ਖਲਕ ਵਿਸਿਆ ਠੌਰ ਨਾ ਕੋਈ,
ਕਹਿੰਦੇ ਪੂਰੀ ਖਲਕਤ ਵਿੱਚ ਐਸਾ ਕੋਈ ਥਾਂ ਨਹੀਂ ਹੈ।
ਸ਼੍ਰੀ ਨਾਨਕ ਕੋ ਲਖੇ ਨਾ ਜੋਈ,
ਜਿਹੜਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਨੂੰ ਜਾਣਦਾ ਨਾ ਹੋਵੇ।
ਜਿਨ ਕੋ ਹਿੰਦੂ ਤੁਰਕ ਮਹਾਨ,
ਕਹਿੰਦੇ ਹਿੰਦੂ ਤੁਰਕ ਜਿਨ੍ਹਾਂ ਨੂੰ ਦੋਨੋਂ ਹੀ ਮੰਨਦੇ ਹਨ ਵੱਡੇ ਮਹਾਨ ਸਤਿਗੁਰੂ ਜਾਣ ਕੇ,
ਮੋਖ ਪੰਥ ਉਪਦੇਸ਼ਤ ਦਾਨ,
ਸੱਚੇ ਪਾਤਸ਼ਾਹ ਜੀ ਨੇ ਮੁਕਤੀ ਦਾ ਰਸਤਾ ਦੱਸਿਆ, ਸਾਰਿਆਂ ਨੂੰ ਇੱਕੋ ਜਿਹਾ ਉਪਦੇਸ਼ ਦਿੱਤਾ, ਕਿਸੇ ਨਾਲ ਕੋਈ ਫਰਕ ਨਹੀਂ ਕੀਤਾ ਮਹਾਰਾਜ ਨੇ।
ਕਹੋ ਕਹਾਂ ਲਗਤਨ ਕੀ ਕੀਰਤ,
ਕਹਿਣ ਲੱਗੇ ਕਿੱਥੋਂ ਤੱਕ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮੈਂ ਕੀਰਤੀ ਕਰਕੇ ਦੱਸਾਂ।
ਵਿਦਤ ਜਗਤ ਸਗਰੇ ਬਿਸਤੀਰ,
ਸਾਰੇ ਜਗਤ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਡਿਆਈ ਪ੍ਰਗਟ ਹੈ।
ਰਾਵਰ ਕੇ ਸਮੀਪ ਉਮਰਾ,
ਕਹਿੰਦੇ ਆ ਜਿੰਨੇ ਤੁਹਾਡੇ ਕੋਲ ਬੈਠੇ ਨੇ ਮੰਤਰੀ ਸੰਤਰੀ,
ਬੂਜ ਪਿਖੋ ਸਭ ਲਖੇ ਪ੍ਰਭਾਵ,
ਇਹਨਾਂ ਨੂੰ ਵੀ ਪੁੱਛ ਕੇ ਵੇਖ ਲਓ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਕਿੱਡਾ ਵੱਡਾ ਪ੍ਰਭਾਵ ਸੀ।
ਤੇ ਬੈਕੁੰਠ ਲੋਕ ਜਬ ਗਏ,
ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸੱਚਖੰਡ ਗਏ ਤਾਂ
ਗਾਦੀ ਪਰ ਗੁਰ ਅੰਗਦ ਥੀ,
ਉਹਨਾਂ ਤੋਂ ਬਾਅਦ ਉਹਨਾਂ ਦੀ ਗੱਦੀ ਤੇ ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਸੁਭਾਇਮਾਨ ਹੋਏ।
ਮਨ ਇੰਦਰ ਕੋ ਜੀਤਨ ਹਾਰੇ,
ਜਿਨ੍ਹਾਂ ਨੇ ਆਪਣੇ ਮਨ ਇੰਦਰੇ ਸਾਰੇ ਜਿੱਤੇ ਸਨ ਗੁਰੂ ਅੰਗਦ ਦੇਵ ਸਾਹਿਬ ਜੀ ਨੇ।
ਹਾਰੇ ਸ਼ਤਰੂ ਜਿਨਹ ਅਗਾਰੇ,
ਜਿਨ੍ਹਾਂ ਦੇ ਅੱਗੇ ਆਣ ਕੇ ਸਾਰੇ ਸ਼ਤਰੂ ਜਿਹੜੇ ਸਨ ਅੰਦਰਲੇ ਬਾਹਰਲੇ ਹਾਰ ਜਾਂਦੇ ਸਨ, ਜਿਵੇਂ ਹਮਾਯੂ ਆਇਆ ਸੀ ਤੇ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਗਿਆ ਭਾਵੇਂ ਗੁੱਸਾ ਕਰਦਾ ਸੀ ਪਹਿਲਾਂ।
ਅਤ ਗੰਭੀਰ ਧੀਰ ਧਰਮਾਤਮਾ,
ਕਹਿੰਦੇ ਬਹੁਤ ਧੀਰਜ ਧਾਰੀ ਤੇ ਗੰਭੀਰ ਸੁਭਾਅ ਵਾਲੇ ਧਰਮਾਤਮਾ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ।
ਉਹ ਕਹਿ ਸਕੇ ਤੈਨੂੰ ਮਹਾਤਮ,
ਉਹਨਾਂ ਦਾ ਮਹਾਤਮ ਕੌਣ ਬੋਲ ਕੇ ਦੱਸ ਸਕਦਾ, ਰਸਨਾ ਥੱਕ ਜਾਵੇਗੀ, ਉਮਰ ਮੁੱਕ ਜਾਵੇਗੀ, ਗੁਰੂ ਅੰਗਦ ਦੇਵ ਸਾਹਿਬ ਜੀ ਦੇ ਗੁਣ ਨਹੀਂ ਸਾਰੇ ਦੱਸੇ ਜਾਣਗੇ।
ਕਰਾਮਾਤ ਸ਼੍ਰੀ ਨਾਨਕ ਕੇਰੀ,
ਜਿੰਨੀ ਸ਼ਕਤੀ ਮਹਾਰਾਜ ਜੀ ਨੇ ਉਹਨਾਂ ਨੂੰ ਉਹਨਾਂ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਵਿੱਚ ਸੀ, ਸਾਰੀ ਉਹਨਾਂ ਨੂੰ ਦਿੱਤੀ ਸੀ।
ਲਈ ਛਪਾਏ ਨਹੀਂ ਜਿਨ ਕੇ,
ਪਰ ਕਹਿੰਦੇ ਉਹਨਾਂ ਨੇ ਸਾਰੀ ਸ਼ਕਤੀ ਲੈ ਕੇ ਆਪਣੇ ਅੰਦਰ ਸਮਾ ਕੇ ਰੱਖੀ, ਬਹੁਤ ਜ਼ਿਆਦਾ ਪ੍ਰਗਟ ਨਹੀਂ ਕੀਤੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ।
ਆਪਣ ਸਥਾਨ ਥਾਪ ਕੇ ਆਪ,
ਕਹਿੰਦੇ ਆਪਣੀ ਥਾਂ ਤੇ ਆਪ ਸਥਾਪਨ ਕੀਤਾ ਉਹਨਾਂ ਨੂੰ।
ਜਾਹਰ ਕਰ ਜਹਾਨ ਪ੍ਰਤਾਪ,
ਸਾਰੇ ਜਗਤ ਵਿੱਚ ਪ੍ਰਗਟ ਕਰ ਦਿੱਤਾ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ।
ਦੇਵ ਲੋਕ ਮੈਂ ਗਏ ਗੁਸਾਈ,
ਤੇ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇਵ ਲੋਕ ਨੂੰ ਸੱਚਖੰਡ ਨੂੰ ਗਏ,
ਗਾਦੀ ਪਰ ਤੇ ਪਿਛਵਾ,
ਕਹਿੰਦੇ ਉਹਨਾਂ ਤੋਂ ਪਿਛੋਂ ਗੁਰੂ ਅੰਗਦ ਦੇਵ ਸਾਹਿਬ ਜੀ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਦੀ ਤੇ।
ਅਮਰਦਾਸ ਹੈ ਤ੍ਰਿਤੀਓ ਰੂਪ,
ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੀਸਰੇ ਰੂਪ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਫਿਰ ਗੱਦੀ ਤੇ ਬੈਠੇ ਹਨ।
ਬੈਸ ਬਿਰਧ ਮੁਖ ਜੋਤ ਅਨੂਪ,
ਕਹਿੰਦੇ ਉਹਨਾਂ ਦੀ ਉਮਰ ਬਜ਼ੁਰਗੀ ਦੀ ਹੈ ਤੇ ਜਿਹੜੀ ਜੋਤ ਤੇ ਉਹਨਾਂ ਦੇ ਮੁਖ ਦਾ ਤੇਜ ਪ੍ਰਤਾਪ ਦੇਖਣਾ ਹੀ ਬਣਦਾ ਗੁਰੂ ਅਮਰਦਾਸ ਸਾਹਿਬ ਜੀ
ਨੂੰ। ਪ੍ਰਤੱਗਿਆ ਅਚਰਜ ਕੇਰੀ,
ਕਹਿੰਦੇ ਜਿਨ੍ਹਾਂ ਨੇ ਇੱਕ ਅਚਰਜੀ ਪ੍ਰਤੱਗਿਆ ਕੀਤੀ ਤੀਸਰੇ ਪਾਤਸ਼ਾਹ ਜੀ ਨੇ।
ਆਏ ਬਸ ਹੈ ਸੋ ਹਮਰੀ ਪੁਰੀ,
ਉਹਨਾਂ ਨੇ ਇਹ ਪ੍ਰਤੱਗਿਆ ਕੀਤੀ, ਇਹ ਬਚਨ ਕੀਤਾ ਤੀਸਰੇ ਪਾਤਸ਼ਾਹ ਜੀ ਨੇ, ਜਿਹੜਾ ਸਾਡੀ ਪੂਰੀ ਗੋਇੰਦ ਵਿੱਚ ਆਣ ਕੇ ਵਸੇਗਾ ਗੋਇੰਦਵਾਲ ਵਿੱਚ।
ਦੇਖਤ ਮਾਤਾ ਪਿਤਾ ਕੇ ਤਾਤ,
ਕਹਿੰਦੇ ਉਹਨਾਂ ਨੇ ਬਚਨ ਕੀਤਾ ਵੀ ਮਾਤਾ ਪਿਤਾ ਦੇ ਦੇਖਦਿਆਂ ਮਾਤਾ ਪਿਤਾ ਦੇ ਸਾਹਮਣੇ
ਮਰੇ ਨਹੀਂ ਜੀ ਮੈਂ ਕੁਛ ਰਾਤ।
ਕਹਿੰਦੇ ਕੋਈ ਕਿਸੇ ਮਾਤਾ ਪਿਤਾ ਦਾ ਬੱਚਾ ਉਹਨਾਂ ਦੇ ਸਾਹਮਣੇ ਨਹੀਂ ਮਰੇਗਾ, ਇਹ ਬਚਨ ਕੀਤਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ। ਕਿਸੇ ਨੂੰ ਮੌਤ ਨਹੀਂ ਆਵੇਗੀ ਗੋਇੰਦਵਾਲ ਦੀ ਧਰਤੀ ਤੇ।
ਕਰਾਮਾਤ ਇਤਿਆਦ ਅਨੇਕ,
ਕਹਿੰਦੇ ਇਹੋ ਜਿਹੇ ਇਤਿਆਦ ਸ਼ਕਤੀਆਂ ਵਾਲੇ ਕਲਾ ਵਾਲੇ ਬਚਨ ਤੀਸਰੇ ਪਾਤਸ਼ਾਹ ਜੀ ਨੇ ਕੀਤੇ ਔਰ ਨਿਭਾਏ ਵੀ ਹਨ।
ਵਿਦਿਤ ਜਗਤ ਮਹਿ ਸਹਿਤ ਵਿਵੇਕ,
ਉਹ ਦੱਸ ਰਿਹਾ ਗੁਰਮੁਖ ਪਿਆਰਾ ਅਕਬਰ ਨੂੰ ਮਹਾਰਾਜ ਜੀ ਦੀ ਵਡਿਆਈ ਭਈ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਗ੍ਹਾ ਦੂਸਰੇ ਪਾਤਸ਼ਾਹ, ਉਹਨਾਂ ਦੀ ਜਗ੍ਹਾ ਇਸ ਵੇਲੇ ਤੀਸਰੇ ਪਾਤਸ਼ਾਹ ਪ੍ਰਗਟ ਨੇ ਸਾਰੇ ਸੰਸਾਰ ਵਿੱਚ।
ਆਗੇ ਥਿਤ ਨਿਧ ਰਿਧ ਸਿਧ ਨਿਧ,
ਕਹਿੰਦੇ ਉਹਨਾਂ ਦੇ ਅੱਗੇ ਹੱਥ ਜੋੜ ਕੇ ਰਿਧੀਆਂ ਸਿੱਧੀਆਂ ਨਿਧੀਆਂ ਖੜੀਆਂ ਰਹਿੰਦੀਆਂ ਹਨ।
ਮੁਖ ਕੋ ਦੇਖੇ ਸਗਲ ਸਮ੍ਰਿਧ,
ਕਹਿੰਦੇ ਸਾਰੇ ਪਦਾਰਥ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਹੱਥ ਜੋੜ ਕੇ ਉਹਨਾਂ ਦੇ ਮੁਖ ਨੂੰ ਦੇਖਦੇ ਰਹਿੰਦੇ ਹਨ। ਮਹਾਰਾਜ ਸਫਲੇ ਕਰੋ ਸਾਨੂੰ ਵਰਤੋ।
ਜਨ ਅਨੇਕ ਜਨ ਕੀ ਨਿਹਾਲ,
ਪਤਾ ਨੀ ਅਨੇਕਾਂ ਗੁਰਸਿੱਖ ਜਿਨ੍ਹਾਂ ਨੇ ਨਿਹਾਲ ਕਰ ਦਿੱਤੇ, ਬ੍ਰਹਮ ਗਿਆਨ ਬਖਸ਼ ਦਿੱਤਾ।
ਕਹੇ ਜੋ ਮੁਖ ਹੋਏ ਸੋ ਤਤਕਾਲ,
ਜੋ ਮੁਖ ਤੋਂ ਕਹਿ ਦਿੰਦੇ ਨੇ ਤੀਸਰੇ ਪਾਤਸ਼ਾਹ ਉਸੇ ਵੇਲੇ ਪੂਰਾ ਹੋ ਜਾਂਦਾ ਹੈ।
ਸੁਣ ਕਰੇ ਅਕਬਰ ਅਚਰਜ ਮਾਨ,
ਕਹਿੰਦੇ ਜਦੋਂ ਉਸ ਗੁਰਸਿੱਖ ਤੋਂ ਉਸ ਗੁਰਮੁਖ ਤੋਂ ਅਕਬਰ ਬਾਦਸ਼ਾਹ ਨੇ ਮਹਾਰਾਜ ਜੀ ਦੀ ਸੋਭਾ ਸੁਣੀ, ਬੜਾ ਹੈਰਾਨ ਹੋਇਆ ਉਸ ਵੇਲੇ।
ਜੇ ਚਾਹੇ ਕਰ ਬਾਕ ਬਖਾਨਾ,
ਕਹਿੰਦੇ ਨੇ ਬੜੇ ਖੁਸ਼ੀ ਨਾਲ ਫਿਰ ਉਹਨੇ ਆਪਣੇ ਮੁਖ ਤੋਂ ਏਦਾਂ ਆਖਿਆ।
ਕੌਣ ਦੇਸ਼ ਪੁਰ ਕੌਣ ਸਥਾਨਾ,
ਕਹਿਣ ਲੱਗਾ ਗੁਰਮੁਖਾ ਉਹ ਕਿਹੜੇ ਦੇਸ਼ ਕਿੱਥੇ ਰਹਿੰਦੇ ਨੇ ਜਿਨ੍ਹਾਂ ਦੀ ਇੰਨੀ ਸੋਭਾ ਕਰਦਾ ਪਿਆ ਹੈ ਤੂੰ।
ਨੇੜੇ ਕਦੋਂ ਦੂਰ ਪਰਮਾਨ,
ਇੱਥੋਂ ਦੂਰ ਰਹਿੰਦੇ ਨੇ ਕਿ ਨੇੜੇ ਹੀ ਨੇ, ਕਿਤੇ ਆਪਾਂ ਦਰਸ਼ਨ ਕਰ ਸਕਦੇ ਹਾਂ ਜਾਂ ਕੀ ਹੈ, ਦੱਸ ਸਾਰੀ ਗੱਲਬਾਤ।
ਤੇ ਵਰ ਲੈ ਮਨ ਕੇ ਕਾਰਨ,
ਉਹਨਾਂ ਕੋਲੋਂ ਜੇ ਹੁਣ ਵਰ ਲੈਣਾ ਹੋਵੇ, ਉਹਨਾਂ ਕੋਲੋਂ ਜੇ ਕੋਈ ਆਪਾਂ ਅਸੀਸ ਲੈਣੀ ਹੋਵੇ ਤਾਂ।
ਗੁਰ ਸੇਵਕ ਤੁਮ ਕਰੋ ਉਚਾਰਨ,
ਤੇ ਦੱਸ ਗੁਰੂ ਕੇ ਸੇਵਕਾ ਇਹ ਵੀ ਹੁਣ ਗੱਲ ਦੱਸ ਵੀ ਕਿਵੇਂ ਆਪਾਂ ਉਹਨਾਂ ਤੋਂ ਅਸੀਸ ਲੈ ਸਕਦੇ ਜਿਨ੍ਹਾਂ ਦੀ ਇੰਨੀਆਂ ਸਿਫਤਾਂ ਕਰਦਾ ਪਿਆ ਤੂੰ।
ਸੁਣ ਕੇ ਹੱਥ ਜੋੜ ਗੁਰਦਾਸ,
ਕਹਿੰਦੇ ਉਹ ਗੁਰੂ ਸਾਹਿਬ ਜੀ ਦੇ ਸੇਵਕ ਨੇ ਹੱਥ ਜੋੜ ਕੇ ਏਦਾਂ ਆਖਿਆ।
ਕਹਿਤ ਭਇਓ ਅਕਬਰ ਕੇ ਪਾਸ਼,
ਅਕਬਰ ਬਾਦਸ਼ਾਹ ਨੂੰ ਅੱਗੇ ਏਦਾਂ ਉਹ ਕਹਿਣ ਲੱਗਾ ਗੁਰਮੁਖ,
ਸ਼ਾਹਨਸ਼ਾਹ ਸੁਣੋ ਇਸ ਥਲ ਤੇ,
ਕਹਿਣ ਲੱਗਾ ਸ਼ਹਿਨਸ਼ਾਹ ਸੁਣੋ ਆ ਜਿੱਥੇ ਆਪਾਂ ਬੈਠੇ ਹਾਂ ਇੱਥੋਂ,
ਆਹੇ ਦੂਰ ਬਹੁ ਮਾਰਗ ਚਲਤੇ,
ਇੱਥੋਂ ਤੇ ਬਹੁਤ ਦੂਰ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਜੇ ਜਾਵਾਂਗੇ ਤੇ ਕਈ ਦਿਨ ਲੱਗ ਜਾਣਗੇ ਰਸਤੇ ਵਿੱਚ।
ਬਰਾਬਰ ਕੋ ਨਾ ਬਣੇ ਅਬ ਜਾਣੋ,
ਇਸ ਕਰਕੇ ਆਪ ਜੀ ਦਾ ਤੇ ਇਸ ਵੇਲੇ ਜਾਣਾ ਨੀ ਬਣਦਾ ਕਿਉਂਕਿ ਉਧਰ ਜੰਗ ਲੱਗੀ ਹੋਈ ਹੈ।
ਦਿੱਲੀਪੁਰ ਤੇ ਨਿਕੜ ਸੋ ਜਾਣੋ,
ਹਾਂ ਜੇ ਦਿੱਲੀਓ ਜਾਂਦੇ ਤਾਂ ਦਿੱਲੀ ਤੋਂ ਥੋੜਾ ਕ ਨੇੜੇ ਪੈ ਜਾਣਾ।
ਲਾਹੌਰ ਕੇ ਹੈ ਬਹੁਤ ਸਮੀਪ,
ਤੇ ਲਾਹੌਰ ਤੋਂ ਬਿਲਕੁਲ ਹੀ ਨੇੜੇ ਪੈਂਦਾ ਮਹਾਰਾਜ ਜੀ ਦਾ ਸਥਾਨ।
ਨਦੀ ਬਿਪਾਸਾ ਹੈ ਅਵਨੀਪ,
ਬਿਆਸ ਨਦੀ ਦੇ ਕਿਨਾਰੇ ਤੇ ਬਹੁਤ ਸੁੰਦਰ ਜਗ੍ਹਾ ਹੈ।
ਗੋਇੰਦਵਾਲ ਤੀਰ ਤਿਸ ਅਹੈ,
ਕਹਿੰਦੇ ਉਸ ਨਗਰ ਦਾ ਨਾਮ ਗੋਇੰਦਵਾਲ ਹੈ ਜਿਹੜਾ ਬਿਆਸ ਦਰਿਆ ਦੇ ਕਿਨਾਰੇ ਤੇ ਸੱਚੇ ਪਾਤਸ਼ਾਹ ਜੀ ਨੇ ਵਸਾਇਆ ਹੈ।
ਅਮਰਦਾਸ ਗੁਰ ਤੇ ਠਾਰ ਹੈ,
ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਉਸ ਪਵਿੱਤਰ ਸਥਾਨ ਤੇ ਰਹਿੰਦੇ ਨੇ। ਇੱਥੇ ਸਤਸੰਗ ਜੀ ਸਮਾਂ ਸੰਪੂਰਨ ਹੋ ਚੱਲਿਆ, ਕੱਲ ਸ਼ਾਮ ਨੂੰ ਆਪਾਂ ਇੱਥੋਂ ਕਥਾ ਪ੍ਰਾਰੰਭ ਕਰਾਂਗੇ। ਹੁਣ ਮੁੱਢ ਬੱਜ ਗਿਆ ਵੀ ਕਿਵੇਂ ਉਹ ਆਇਆ ਸੀ ਸੱਚੇ ਪਾਤਸ਼ਾਹ ਜੀ ਦੇ ਕੋਲੇ, ਕਿਵੇਂ ਫਿਰ ਸਾਰਾ ਪ੍ਰਕਰਨ ਬਣਿਆ ਜੋ ਚੌਥੇ ਪਾਤਸ਼ਾਹ ਜੀ ਤੋਂ ਮੁੜ ਕੇ ਸਰੋਵਰ ਦੀ, ਫਿਰ ਹਰਿਮੰਦਰ ਸਾਹਿਬ ਪੰਜਵੇਂ ਪਾ, ਇਹ ਸਾਰੀ ਕਥਾ ਪ੍ਰਾਰੰਭ ਹੋ ਗਈ ਹੈ। ਥੋੜ੍ਹੀ ਕੁ ਪਿੱਛੋਂ ਉਹਨਾਂ ਨੇ ਸ਼ੁਰੂ ਕੀਤੀ ਵੀ ਅਕਬਰ ਦੇ ਮਨ 'ਚ ਸ਼ਰਧਾ ਕਿਵੇਂ ਬਣੀ ਸੀ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਜੇ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਜੀਵਨ ਦੀ ਕਥਾ ਕਹਿੰਦਿਆਂ ਸੁਣਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਸਾਰਿਆਂ ਨੂੰ ਮਾਫ਼ੀ ਬਖਸ਼ ਦੇਣ, ਭਾਵਨਾ ਆਪਣੇ ਮਨ ਦੀ ਬਣੇ, ਆਪਾਂ ਵੀ ਗੁਰੂ ਸਾਹਿਬ ਜੀ ਵਿੱਚ ਜੇ ਪ੍ਰੇਮ ਪੈਦਾ ਕਰ ਲਵਾਂਗੇ ਆਪਣੇ ਮਨ 'ਚ, ਤਾਂ ਚੜ੍ਹਦੀ ਕਲਾ ਓਨੀ ਆਪਣੀ ਹੋਵੇਗੀ ਜਿੰਨੀ ਉਸ ਵੇਲੇ ਹੁੰਦੀ ਸੀ। ਕਿਉਂ? ਕਿਉਂਕਿ ਗੁਰੂ ਵਿਅਕਤੀ ਨੇ, ਗੁਰੂ ਸ਼ਕਤੀ ਆ ਔਰ ਹਰ ਵੇਲੇ ਹਰ ਥਾਂ 'ਤੇ ਸਦਾ ਹੀ ਵਰਤਦੀ ਹੈ। ਸੋ ਮਹਾਰਾਜ ਜੀ ਰਹਿਮਤ ਕਰਨ ਜੀ, ਤੁਹਾਡੀ ਮੇਰੀ ਸਭ ਦੀ ਹਾਜ਼ਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪ੍ਰਵਾਨ ਹੋਵੇ। ਮਹਾਰਾਜ ਸਾਡੇ ਉਗਣ ਨਾ ਚਿਤਾਰਨ, ਸਾਡੇ ਸਿਰ ਤੇ ਮਿਹਰ ਪ੍ਰਿਆਥ ਰੱਖਣ, ਆਪਾਂ ਨੂੰ ਵਾਹਿਗੁਰੂ ਤੇ ਨਿਤਨੇਮ ਕਰਨ ਦਾ ਬਲ ਬਖਸ਼ਿਸ਼ ਕਰਨ ਜੀ। ਦੋ ਪੰਕਤੀਆਂ ਗੁਰਮੁਖਾਂ ਤੋਂ ਸਰਵਣ ਕਰੀਏ, ਫਿਰ ਫਤਿਹ ਬੁਲਾਈਏ ਜੀ।
ਗੋਇੰਦਵਾਲ ਤੀਰ ਤਿਸ ਅਹੈ, ਅਮਰਦਾਸ ਗੁਰ ਤੇ ਥਾਰ ਹੈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।